ਗੁਰਬਾਣੀ ਪਾਠ ਕੀਰਤਨ ਤੇ ਵਿਚਾਰਾਂ ਲੈ ਕੇ ਆਪ ਸਰਬੱਤ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਤੁਹਾਡਾ ਆਪਣਾ ਹਰਮਨ ਰੇਡੀਓ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਰਾਹੀਂ।
ਪੰਜਾਬ ਤੋਂ ਪੰਜਾਬੀਆਂ ਤੱਕ ਜਦੋਂ ਸਮੇਂ ਦੇ ਹੋਰ ਵੀ ਹੋਏ ਡਾਢੇ, ਚਾਕ ਸਮੇਂ ਦੇ ਹੋਰ ਮਜਬੂਰ ਹੋ ਗਏ। ਪੈਂਡੇ ਤਖਤ ਹਜ਼ਾਰਿਓ ਝੰਗ ਵਾਲੇ ਹੁੰਦੇ ਹੁੰਦੇ ਅੱਜ ਹੋਰ ਵੀ ਦੂਰ ਹੋ ਗਏ। ਤੇ ਲਓ ਜੀ ਫਿਰ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਸਾਂਝ ਹਰਮ ਰੇਡੀਓ ਦੇ ਵਿਹੜੇ। ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ। ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬੜੀ ਨਿੱਘੀ ਜੀ ਆਇਆ ਨੂੰ। ਤੇ ਹੋਰ ਸੁਣਾਓ ਜੀ, ਕੀ ਹਾਲ ਚਾਲ ਆ ਤੁਹਾਡਾ? ਹਾਲ ਚਾਲ ਬਿਲਕੁਲ ਵਧੀਆ ਹੋਊਗਾ। ਤੇ ਕਿੱਦਾਂ ਦਾ ਮੌਸਮ ਆ ਤੇ ਕਿੱਦਾਂ ਦੀ ਸਮੇਂ ਦੀ ਚਾਲ ਆ ਤੇ ਕਿੱਦਾਂ ਦਾ ਫਿਰ ਤੁਹਾਡਾ ਹਾਲ ਆ, ਜ਼ਰੂਰ ਦੱਸਿਓ ਸਾਨੂੰ। ਤੇ ਪ੍ਰੋਗਰਾਮ ਦੇ ਵਿੱਚ ਆ ਗਏ ਹਾਂ ਜੀ ਆਪਾਂ ਤੁਹਾਡੇ ਨਾਲ ਕਰਨ ਲਈ ਗੱਲਾਂ ਤੇ ਦਿਲ ਦੀਆਂ ਬਾਤਾਂ। ਤੇ ਜ਼ਰੂਰ ਰਲ ਮਿਲ ਕੇ ਲਾਵਾਂਗੇ ਰੌਣਕਾਂ ਹਰਮ ਰੇਡੀਓ ਦੇ ਵਿਹੜੇ 5 ਤੋਂ 6 ਵਜੇ ਤੱਕ। ਜਾਣੀ ਕਿ ਇਹ ਤਾਂ ਹੈਗਾ ਪ੍ਰੈਸ ਦਿਨ ਦਾ ਟਾਈਮ, ਦੇਖ ਲਓ ਫਿਰ, ਹਨਾ। ਸਮਾਂ ਆਪਣੀ ਚਾਲ ਚੱਲਦਾ ਹੀ ਰਹਿੰਦਾ ਵਾ, ਕਿਤੇ ਧੁੱਪ ਕਿਤੇ ਛਾਂ ਤੇ ਕਿਤੇ ਸੁਬਹਾ ਤੇ ਕਿਤੇ ਪਤਾ ਹੀ ਨਹੀਂ ਹੈਗਾ ਟਾਈਮ ਦਾ ਕਿੰਨਾ, ਤੇ ਟਾਈਮ ਦਾ ਕੁਛ ਪਤਾ ਹੀ ਨਹੀਂ ਹੈਗਾ ਕਿ ਕਿਹੜੇ ਹਿਸਾਬ ਦੇ ਨਾਲ ਆਪਣੇ ਆਪ ਹੀ ਬਦਲਦਾ ਤੇ ਚੱਲਦਾ ਰਹਿੰਦਾ। ਜਿੱਦਾਂ ਕਿ ਮੈਂ ਦੱਸਿਆ ਕਿ ਬ੍ਰਿਸਬੇਨ ਦੇ ਵਿੱਚ ਹੁਣ 5 ਵਜੇ ਆ ਤੇ ਸਿਡਨੀ ਮੈਲਬੋਰਨ ਦੇ ਹਿਸਾਬ ਨਾਲ ਦੇਖੀਏ ਤਾਂ ਉੱਥੇ 6 ਵੱਜ ਚੁੱਕੇ ਆ। ਸੋ ਸਿਡਨੀ ਸਮੇਂ ਮੁਤਾਬਕ ਆਪਣਾ ਸਾਥ 6 ਤੋਂ 7 ਵਜੇ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ। ਤੇ ਹਰਮ ਰੇਡੀਓ ਤੇ ਆਪਾਂ ਸੋਹਣੇ ਸੋਹਣੇ ਗਾਣੇ ਵੀ ਸੁਣਦੇ ਰਹਾਂਗੇ। ਵੈਸੇ ਤਾਂ ਪ੍ਰੋਗਰਾਮ ਚੱਲਦੇ ਹੀ ਰਹਿੰਦੇ ਆ, ਚਾਹੇ ਕੋਈ ਇੰਟਰਟੇਨਮੈਂਟ ਹੋਵੇ ਜਾਂ ਫਿਰ ਇਨਫੋਰਮੇਸ਼ਨ ਹੋਵੇ ਜਾਂ ਫਿਰ ਤਾਈ ਦੀਆਂ ਬਾਤਾਂ ਤੇ ਜਾਂ ਫਿਰ ਸਿੱਧੂ ਸਾਹਿਬ ਦੀਆਂ ਦਿਲ ਦੀਆਂ ਗੱਲਾਂ, ਹਨਾ। ਸੋ ਗੱਲਾਂ ਵੀ ਚੱਲਦੀਆਂ ਰਹਿੰਦੀਆਂ ਨੇ ਤੇ ਨਾਲ ਗੀਤ ਸੰਗੀਤ ਵੀ ਚੱਲਦਾ ਰਹਿੰਦਾ। ਤੇ ਚਲੋ ਫਿਰ ਗੱਲਾਂ ਬਾਤਾਂ ਵੀ ਕਰਾਂਗੇ, ਬਾਤਾਂ ਵੀ ਪਾਵਾਂਗੇ। ਬੁਝਾਰ ਤਾਂ ਤੁਹਾਡੇ ਤੇ ਆ, ਤੁਸੀਂ ਆਓਗੇ ਤਾਂ ਆਪਾਂ ਬੁਝਾਰ ਤਾਂ ਪਾ ਦਾਂਗੇ ਤੇ ਹੰਗਾਰੇ ਭਰੋਂਗੇ ਤਾਂ ਬਾਤਾਂ ਸੁਣਾ ਦਾਂਗੇ, ਹਨਾ। ਸੋ ਗੱਲਾਂ ਹੀ ਦਓ ਆ ਜੀ, ਦੇਖਦੇ ਆ, ਕੋਈ ਚੱਕਰ ਨੀ, ਹੌਲੀ ਹੌਲੀ ਟਾਈਮ ਦਾ ਵੀ ਪਤਾ ਲੱਗ ਜੂ ਤੇ ਸੈਟਅਪ ਵੀ ਹੋਜੂਗੀ, ਹਨਾ। ਟਾਈਮ ਦੀ ਸੈਟਿੰਗ ਕਰਨੀ ਬੜੀ ਔਖੀ ਆ ਇਹਨਾਂ ਪਰਦੇਸਾਂ ਦੇ ਵਿੱਚ, ਕਿਉਂਕਿ ਸਾਰੇ ਕੰਮਾਂ ਕਾਰਾਂ ਵਾਲੇ ਆ ਤੇ ਇਹ ਤਾਂ ਹੈ ਨੀ ਗਾ ਕਿ ਘਰ ਦੇ ਜਿਹੜੇ ਬੰਦੇ ਆ ਉਹ ਕੰਮ ਕਾਰ ਕਰਕੇ ਬਾਹਰ ਘਰ ਤੋਂ ਘਰ ਵੱਲ ਨੂੰ ਆ ਗਏ ਆ ਤੇ ਘਰ ਦੀਆਂ ਜਿਹੜੀਆਂ ਜਨਾਨੀਆਂ ਨੇ ਤੇ ਔਰਤਾਂ ਨੇ ਉਹਨਾਂ ਨੇ ਰੋਟੀ ਪਾਣੀ ਬਣਾਇਆ, ਬੱਚੇ ਸਾਂਭੇ ਤੇ ਬਸ ਇਹੀ ਕੰਮ ਆ। ਸੋ ਇੱਥੇ ਤਾਂ ਜੀ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਕੰਮ ਆ ਉਹ ਮੁਕਾਉਣੇ ਹੀ ਪੈਂਦੇ ਨੇ ਤੇ ਅਗਲੇ ਦਿਨ ਦਾ ਵੀ ਫਿਕਰ ਹੁੰਦਾ ਵਾ। ਸੋ ਇਸੇ ਲਈ ਤੁਹਾਡਾ ਇਹ ਜਿਹੜਾ ਟਾਈਮ ਆ ਮੈਂ ਸਮਝ ਸਕਦੀ ਹਾਂ, ਪਰ ਚਲੋ ਕੋਈ ਗੱਲ ਨੀ, ਜਿੰਨੇ ਵੀ ਆਉਂਗੇ ਜੀ ਆਇਆਂ ਨੂੰ, ਕਿਉਂਕਿ ਪਰਦੇਸਾਂ ਦੇ ਵਿੱਚ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਕਿ ਅਗਰ ਕਿਸੇ ਨੂੰ ਦੇਣਾ ਸਭ ਤੋਂ ਵੱਡਾ ਗਿਫਟ ਤਾਂ ਉਹ ਸਮੇਂ ਦਾ ਹੁੰਦਾ ਵਾ, ਤੁਸੀਂ ਕਿਸੇ ਨੂੰ ਆਪਣਾ ਸਮਾਂ ਦਿੰਦੇ ਹੋ। ਸੋ ਕੋਈ ਗੱਲ ਨੀ ਜੀ, ਗੱਲਾਂ ਬਾਤਾਂ ਕਰਦੇ ਰਵਾਂਗੇ, ਗਾਣੇ ਵੀ ਸੁਣਾਉਂਦੇ ਰਵਾਂਗੇ, ਕਹਾਣੀਆਂ ਵੀ ਪਾਵਾਂਗੇ ਤੇ ਥੋੜੀਆਂ ਜਿਹੀਆਂ ਹਲਕੀਆਂ ਫੁਲਕੀਆਂ ਗੱਲਾਂ ਵੀ ਕਰਾਂਗੇ। ਹਲਕੀਆਂ ਫੁਲਕੀਆਂ ਗੱਲਾਂ ਕਿੱਦਾਂ? ਚਲ ਤੁਸੀਂ ਸੁਣਾ ਦਿਓ, ਜੇ ਕਿਸੇ ਨੇ ਕੋਈ ਗੱਲ ਸੁਣਾਉਣੀ ਹੋਈ ਜਾਂ ਲਿਖ ਕੇ ਜਾਂ ਫਿਰ ਵੋਇਸ ਮੈਸੇਜ ਦੇ। ਇੰਡੀਆ ਦੀਆਂ ਗੱਲਾਂ ਕਰੀਏ ਤਾਂ ਇੰਡੀਆ ਦੇ ਵਿੱਚ ਵੈਸੇ ਹੁਣ ਤਾਂ ਸਿਆਸਤ ਕਾਫੀ ਪੱਕੀ ਹੋਈ ਆ, ਹਨਾ। ਤੇ ਪਰ ਹੁਣ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਉਹ ਨੀ ਪਤਾ, ਕਿਤੋਂ ਤਲੇ ਡਰਗਾਣਾ ਖਾ ਕੇ ਮੁੜਦੇ ਆ, ਕਿਤੋਂ ਕੁਛ ਸੁਣ ਕੇ ਮੁੜਦੇ ਆ ਤੇ ਕਿਤੋਂ ਉਹਨਾਂ ਦੇ ਝੋਲੀ ਦੇ ਵਿੱਚ ਖੈਰ ਵੀ ਪੈ ਜਾਂਦੀ ਆ, ਹਨਾ। ਉਹ ਤਾਂ ਰਲਵੀਆਂ ਮਿਲਵੀਆਂ ਗੱਲਾਂ, ਮੈਂ ਉਹਦੇ ਬਾਰੇ ਤਾਂ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਸਾਰਿਆਂ ਤੋਂ ਵੱਧ ਤਾਂ ਤੁਹਾਨੂੰ ਹੀ ਪਤਾ ਵਾ। ਮੈਂ ਤਾਂ ਵੈਸੇ ਵੀ ਇਹਨਾਂ ਚੀਜ਼ਾਂ ਤੋਂ ਦੂਰ ਹੀ ਰਹਿੰਦੀ ਹਾਂ। ਕਈ ਵਾਰੀ ਆਪਣੇ ਆਪ ਤੇ ਹਾਸਾ ਵੀ ਆਉਂਦਾ ਜਦੋਂ ਕੋਈ ਪੁੱਛਦਾ ਵਾ ਕਿਉਂਕਿ ਸਿਆਸਤ ਦੀ ਗੇਮ ਤੋਂ ਪਾਸੇ ਠੀਕ ਆ। ਹਾਂ, ਜਿੰਨੀ ਕੁ ਲੋੜ ਆ ਥੋੜਾ ਬਹੁਤ ਪਤਾ ਹੋਣਾ ਚਾਹੀਦਾ, ਉਨਾ ਕੁ ਬਹੁਤ ਪਤਾ, ਇੰਨਾ ਕੁ ਪਤਾ ਵੀ ਪਿੰਡ ਵਿਚ ਸਰਪੰਚ ਕੌਣ ਬਣਿਆ ਵਾ, ਆਪਦੇ ਪਿੰਡ ਦਾ, ਹੋਰ ਕਿਸੇ ਦੇ ਪਿੰਡ ਦਾ ਨੀ, ਪਿੰਡ ਵਿਚ ਸਰਪੰਚ ਕੌਣ ਆ ਤੇ ਪਿੰਡ ਵਿਚ ਮੈਂਬਰ ਕੌਣ ਬਣਿਆ, ਹਨਾ। ਸੋ ਏਦਾਂ ਦੀਆਂ ਜਿੰਨੀ ਇੱਕ ਆਪਦੀ ਨੌਲੇਜ ਦੀਆਂ ਆਪਦੇ ਮਤਲਬ ਦੀਆਂ ਗੱਲਾਂ ਪਤਾ ਹੋਣੀਆਂ ਚਾਹੀਦੀਆਂ, ਉਹ ਆਪਾਂ ਜਰੂਰ ਖਬਰ ਰੱਖੀ ਦੀ ਆ। ਤੇ ਬਾਕੀ ਤਾਂ ਜਿਹੜੀ ਇਹ ਸਿਟੀ ਆ ਰਲੀ ਮਿਲੀ ਵੱਜੀ ਜਾਂਦੀ ਆ ਤੋ ਵੱਜਦੀ ਵੀ ਰਹਿਣੀ ਆ। ਲੋਕ ਸਿਆਣੇ ਹੋਣਗੇ ਤਾਂ ਫਿਰ ਬਹੁਤ ਕੁਛ ਠੀਕ ਵੀ ਹੋਜੂਗਾ, ਪਰ ਟਾਈਮ ਲੱਗਦਾ ਵਾ। ਤੇ ਚਲੋ ਫਿਰ, ਗੱਲਾਂ ਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ, ਤੁਹਾਡਾ ਆਪਣਾ ਪ੍ਰੋਗਰਾਮ ਆ ਤੇ ਤੁਹਾਡਾ ਆਪਣਾ ਹੀ ਰੇਡੀਓ ਆ। ਤੇ ਕਿੱਦਾਂ ਹੋ ਸਕਦੇ ਹੋ ਤੁਹਾਨੂੰ ਪਤਾ ਹੀ ਹੈ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਆ +91750804489 ਤੇ ਈਮੇਲ ਕਰ ਸਕਦੇ ਹੋ request@harmradio.com ਤੇ। ਵੈਸੇ ਈਮੇਲ ਤਾਂ ਕਰਨੀ ਬੜੀ ਵੱਡੀ ਔਖੀ ਜੀ ਲੱਗਦੀ ਹੋਣੀ ਆ, ਹਨਾ। ਕਹਿੰਦੇ ਹੋਊਗੇ ਕਿੱਥੋਂ ਪਹਿਲਾਂ ਉਹ ਸਾਰਾ ਐਡਰੈਸ ਪਾਵਾਂਗੇ, ਜੇ ਤਾਂ ਪਹਿਲਾਂ ਕਰਦੇ ਹੋਊਗੇ, ਹਨਾ। ਮੇਲ ਤੇ ਮੇਲ ਵੀ ਇੱਕ ਤਰ੍ਹਾਂ ਦੀ ਚਿੱਠੀ ਵਾਂਗੂ ਹੁੰਦੀ ਆ। ਤੇ ਉਹ ਗਾਣਾ ਦਾ ਮੈਂ ਪਹਿਲਾਂ ਹੀ ਹੰਸ ਰਾਜ ਹੰਸ ਦਾ ਤੁਹਾਨੂੰ ਨਾ ਸੁਣਿਆ ਹੀ ਹੋਣਾ ਵਾ ਕਿ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਸੋ ਚਿੱਠੀਆਂ ਤਾਂ ਹੁਣ ਭੁੱਲ ਹੀ ਗਏ ਆ, ਤੇ ਖੈਰ ਫੋਨ ਵੀ ਹੁਣ ਕਰਨਾ ਕੀ। ਅਗਲਾ ਕਹਿੰਦਾ ਚਲੋ ਲਿਖਣ ਨਾਲੋਂ ਵੀ ਛੱਡੋ, ਪਰ ਇੱਕ ਵੋਇਸ ਮੈਸੇਜ ਹੀ ਭੇਜ ਦੋ। ਸੋ ਨਾਲੇ ਤਾਂ ਟਾਈਮ ਦੀ ਬੱਚਤ ਹੋ ਜਾਂਦੀ ਹੈ, ਤੇ ਨਾਲੇ ਜੋ ਤੁਸੀਂ ਕਹਿਣਾ ਹੁੰਦਾ ਉਹ ਵੀ ਚਲਾ ਜਾਂਦਾ, ਤੇ ਨਾਲੇ ਸਾਹਮਣੇ ਵਾਲੇ ਨੂੰ ਤੁਹਾਡੀ ਆਵਾਜ਼ ਵੀ ਸੁਣਨ ਨੂੰ ਮਿਲ ਜਾਂਦੀ ਹੈ, ਹਨਾ। ਕਈਆਂ ਨੂੰ ਤਾਂ ਆਵਾਜ਼ ਸੁਣ ਕੇ ਪਤਾ ਲੱਗ ਜਾਂਦਾ ਕਿ ਔਰ ਸਾਹਮਣੇ ਵਾਲੇ ਦੇ ਹਾਲਾਤ ਕਿੱਦਾਂ ਦੇ ਆ। ਜੇ ਤਾਂ ਵਧੀਆ ਹੁਣ ਤਾਂ ਅਗਲਾ ਜਵਾਬ ਹਨਾ ਪੁੱਛ ਲੈਂਦਾ ਜਾਂ ਜਵਾਬ ਦੇ ਦਿੰਦਾ, ਨਹੀਂ ਅਗਲਾ ਕਹਿੰਦਾ ਵੀ ਰਹਿਣ ਦੋ ਕਾਹਨੂੰ, ਇਹ ਤਾਂ ਬੇਚਾਰਾ ਪਹਿਲੇ ਦੁਖੀ ਆ, ਹੁਣ ਕਾਹਨੂੰ ਹੋਰ ਸਵਾਲ ਪੁੱਛਣੇ ਆ। ਸੋ ਚਲੋ ਖੈਰ, ਗੱਲਾਂ ਮੇਰੀਆਂ ਚੱਲਦੀਆਂ ਰਹਿਣੀਆਂ ਨੇ ਤੇ ਗਾਣੇ ਆਪਾਂ ਤੁਹਾਨੂੰ ਸੁਣਾਉਂਦੇ ਆ, ਤੇ ਲਓ ਫਿਰ ਸੁਣਦੇ ਆ ਪ੍ਰੋਗਰਾਮ ਦਾ ਪਹਿਲਾ ਗੀਤ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ। ਕਿੰਨੇ ਜਾਣੇ ਆ, ਸਾਰੇ ਜਾਣੇ ਇਕੱਠੇ ਹੀ ਆ ਇਸ ਗਾਣੇ ਦੇ ਵਿੱਚ। ਹੁਣ ਮੈਂ ਸਾਰਿਆਂ ਦੇ ਨਾਂ ਦੱਸਾਂ, ਇੱਕ ਸੁਰਬੀ ਆ, ਇੱਕ ਰੋਹਿਤ ਆ ਤੇ ਇੱਕ ਕਨਵਰ ਗਰੇਵਾਲ, ਤੇ ਲਓ ਫਿਰ ਇਹਨਾਂ ਦੀ ਆਵਾਜ਼ ਦੇ ਵਿੱਚ ਗਾਣਾ ਸੁਣਦੇ ਆ ਬਸ ਮਿਲਾ ਟੂ। ਤੇ ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਕਰਨਾ ਚਾਹੁੰਦੇ ਹੋ ਡੈਡੀਕੇਟ ਕਿਸੇ ਨੂੰ, ਸੋ ਪ੍ਰੋਗਰਾਮ ਦੇ ਚੱਲਦੇ ਚੱਲਦੇ ਆਪਣੀ ਫਰਮਾਇਸ਼ੀ ਗੀਤ ਨੂੰ ਤੇ ਕਿਉਂ ਕਰਨਾ ਚਾਹੁੰਦੇ ਹੋ ਡੈਡੀਕੇਟ ਭੇਜ ਦੋ, ਤੇ ਆਪਾਂ ਪ੍ਰੋਗਰਾਮ ਦੇ ਚੱਲਦੇ ਚੱਲਦੇ ਮੈਂ ਵੀ ਉਹ ਗਾਣਾ ਤੁਹਾਡੀ ਪਸੰਦ ਦਾ ਸੁਣ ਲਉਂਗੀ। ਤੇ ਲਓ ਫਿਰ ਸੁਣੋ ਇਹ ਗੀਤ ਮੇਰੀ ਪਸੰਦ ਦਾ।
ਦਿਲ ਦਰਿਆ ਵਿੱਚ ਪਿਆਰ ਦੀ ਬੇੜੀ ਬੇੜੀ ਵਿੱਚ ਦੋ ਰੂਹਾਂ ਦੋ ਰੂਹਾਂ ਵਿੱਚ ਇੱਕ ਰਿਸ਼ਤਾ ਜਿਉਂ ਤੇਰੇ ਨਾਮ ਤੋਂ ਕਰਾਂ ਬਿਸਮਿਲਾ, ਤੇਰੇ ਨਾਮ ਤੋਂ ਕਰਾਂ ਬਿਸਮਿਲਾ, ਤੇਰੀ ਯਾਦ ਚ ਕਟਾਂ ਦਾ ਚਿੱਲਾ, ਬੜਾ ਉੱਚਾ ਹੈ ਮੁਹੱਬਤਾਂ ਦਾ ਟਿੱਲਾ, ਤੇ ਟਿੱਲੇ ਵਿੱਚ ਯਾਰ ਵਸਦਾ, ਦਿਲਾਂ ਦੇ ਵਿੱਚ ਪਿਆਰ ਵਸਦਾ, ਤੇ ਟਿੱਲੇ ਵਿੱਚ ਯਾਰ ਵਸਦਾ, ਦਿਲਾਂ ਦੇ ਵਿੱਚ ਪਿਆਰ ਵਸਦਾ। ਮੈਨੂੰ ਲੱਗੇ ਜਿਵੇਂ ਚੰਨ ਚੜ੍ਹੇ ਈਦ ਦਾ ਮੌਕਾ ਜਦੋਂ ਜਦੋਂ ਮਿਲੇ ਤੇਰੀ ਦੀਦ ਦਾ ਮੈਨੂੰ ਲੱਗੇ ਜਿਵੇਂ ਚੰਨ ਚੜ੍ਹੇ ਈਦ ਦਾ ਮੇਰੇ ਧਰਤੀ ਤੇ ਲੱਗਦੇ ਨਾ ਪੈਰ ਨੇ ਦਿਨ ਲੰਘਣੇ ਤੇਰੇ ਤੋਂ ਬਗੈਰ ਨੇ ਗੁੱਲ ਮੰਗਦੇ ਹਮੇਸ਼ਾ ਤੇਰੀ ਕਹਿੰਦੇ ਤੂੰ ਰਹੇ ਦਿਲ ਦਾ ਬਸਦਾ ਦਿਨਾਂ ਦੇ ਵਿੱਚ ਪਿਆਰ ਬਸਦਾ ਤੂੰ ਰਹੇ ਦਿਲ ਦਾ ਬਸਦਾ ਦਿਲਾਂ ਦੇ ਵਿੱਚ ਐਸਾ ਰੰਗਿਆ ਮੋਹਬਤ ਦੇ ਰੰਗ ਨੇ ਮੈਂ ਕਾ ਤੇਰੀਆਂ ਹੀ ਮੇਰੇ ਅੰਗ ਸੰਗ ਨੇ ਹੁੰਦੇ ਦਿਲਾਂ ਨੂੰ ਦਿਲਾਂ ਦੇ ਕਹਿੰਦੇ ਰਾਣੇ ਮੇਰੇ ਤੇਰੇ ਨਾਲ ਚੱਲਦੇ ਤਾਰੇ ਚੰਨ ਤਾਰੇ ਇੱਕ ਗੱਲ ਦੇ ਗਵਾਨੇ ਤੂੰ ਦੇ ਵਿੱਚ ਪਾਰ ਵਸਦਾ ਦਿਲਾਂ ਦੇ ਵਿੱਚ ਪਿਆਰ ਵਸਦਾ ਗੁਰੂ ਦੇ ਵਿੱਚ ਪਾਰ ਵਸਦਾ ਦਿਲਾਂ ਦੇ ਵਿੱਚ ਪਿਆਰ ਵਸਦਾ
ਲਓ ਜੀ ਬਿਸਮਿਲ੍ਲਾ ਟੂ ਗਾਣਾ ਸੁਣਿਆ ਤੁਸੀਂ ਤੇ ਉਮੀਦ ਕਰਦੇ ਆ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਪਹੁੰਚੋ ਤੁਸੀਂ ਫਟਾਫਟ ਤੇ ਦੇਖ ਲਓ ਫਿਰ ਇੱਧਰ ਜਿਨ੍ਹਾਂ ਨੇ ਪਹੁੰਚਣਾ ਹੁੰਦਾ ਉਹ ਪਹੁੰਚ ਹੀ ਜਾਂਦੇ ਹੈ ਜਸਵੰਤ ਸਿੰਘ ਜਸਵੰਤ ਰਾਏ ਮੈਲਬੋਰਨ ਤੋਂ ਪਹੁੰਚ ਚੁੱਕੇ ਆ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਭੈਣ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜਸਵੰਤ ਜੀ ਕੀ ਹਾਲ ਚਾਲ ਆ ਕਿੱਦਾਂ ਫਿਰ ਕੰਮ ਕਾਰ ਵਧੀਆ ਚੱਲਦਾ ਕੰਮ ਤੇ ਹੀ ਹੋ ਜਾਂ ਫਿਰ ਘਰ ਪਹੁੰਚ ਗਏ ਹੋ ਤੇ ਪ੍ਰੋਗਰਾਮ ਸੁਣ ਰਹੇ ਹੋ ਰਸਤੇ ਚ ਜਾਂਦੇ ਜਾਂ ਫਿਰ ਘਰ ਜਾ ਕੇ ਰੇਡੀਓ ਆਨ ਕੀਤਾ ਵਾ ਜ਼ਰੂਰ ਦੱਸਿਓ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਗਾਣਾ ਤੁਸੀਂ ਕੋਈ ਸੁਣਨਾ ਚਾਹੁੰਦੇ ਹੋਏ ਤਾਂ ਜ਼ਰੂਰ ਦੱਸ ਦਿਓ ਆਪਾਂ ਤੁਹਾਨੂੰ ਗਾਣਾ ਸੁਣਾਵਾਂਗੇ ਤੇ ਲਓ ਫਿਰ ਅੱਜ ਆਪਾਂ ਇੱਕ ਕਹਾਣੀਆਂ ਵੀ ਸੁਣਾਵਾਂਗੇ ਗੱਲਾਂ ਤਾਂ ਵੈਸੇ ਆਪਾਂ ਕਰਦੇ ਹੁੰਦੇ ਆ ਗੱਲਾਂ ਤਾਂ ਵੈਸੇ ਮੈਨੂੰ ਆਉਂਦੀਆਂ ਹੀ ਗੱਲਾਂ ਹੋਰ ਸੀ ਉਹ ਕਹਿੰਦੇ ਹੁੰਦੇ ਨਾ ਗੱਲਾਂ ਹੀ ਆਉਣੀਆਂ ਹੋਰ ਕਿਹੜਾ ਮੰਨੀਆਂ ਡਰਾਉਣੀਆਂ ਸੋ ਗੱਲਾਂ ਵਾਧੂ ਆਉਂਦੀਆਂ ਨੇ ਬਸ ਅੱਗੋਂ ਕੋਈ ਹੰਗਾਰਾ ਭਰਨ ਵਾਲਾ ਨਹੀਂ ਹੈਗਾ ਜੇ ਹੁਣ ਹੰਗਾਰਾ ਭਰਨ ਲਈ ਤੁਸੀਂ ਆ ਜਾਓਗੇ ਫਿਰ ਗੱਲਾਂ ਹੋਰ ਵੀ ਬਹੁਤ ਆ ਜਾਣਗੀਆਂ ਵੈਸੇ ਅੱਜ ਮੈਂ ਸੋਚਿਆ ਸੀ ਕਿ ਆਪਾਂ ਨਾ ਗੱਲ ਕਰਦੇ ਜਿਵੇਂ ਇੰਡੀਆ ਦੇ ਵਿੱਚ ਨੀ ਹੁੰਦੀ ਸੀ ਰਿਸ਼ਤਿਆਂ ਦੀ ਗੱਲ ਹੁੰਦੀ ਸੀ ਦੇਖ ਦਿਖਾਈਆ ਹੁੰਦਾ ਸੀ ਤਾਂ ਉਦੋਂ ਕਿੰਨੇ ਤਮਾਸ਼ੇ ਤਾਂ ਕੀ ਹੁੰਦੇ ਸੀ ਵੈਸੇ ਜਿਨ੍ਹਾਂ ਦਾ ਦੇਖ ਦਿਖਾਈਆ ਹੋਣਾ ਹੁੰਦਾ ਸੀ ਮਤਲਬ ਕਿ ਜਦੋਂ ਮੁੰਡੇ ਕੁੜੀ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਜਿਹੜੇ ਤਾਂ ਸਿਆਣੇ ਸਮਝਦਾਰ ਲੋਕ ਹੁੰਦੇ ਆ ਹਨਾ ਉਹ ਤਾਂ ਇਹ ਕਹਿੰਦੇ ਆ ਵੀ ਭਾਈ ਜਿੱਦਾਂ ਦੀ ਬਗਾਨੀ ਧੀ ਆ ਆਪਦੇ ਘਰੇ ਜਿਨ੍ਹਾਂ ਦੇ ਆਪਦੇ ਘਰੇ ਵੀ ਕੁੜੀਆਂ ਹੁੰਦੀਆਂ ਉਹ ਬਗਾਨੀ ਧੀ ਦੀ ਵੀ ਇੱਜ਼ਤ ਕਰਦੇ ਆ ਹਨਾ ਉਹ ਉਸ ਹਿਸਾਬ ਦੇ ਨਾਲ ਦੇਖਦੇ ਆ ਵੀ ਅਗਲੇ ਨੂੰ ਹਰਟ ਵੀ ਨਾ ਹੋਵੇ ਵੀ ਕੁੜੀ ਪਸੰਦ ਆ ਜਾਂ ਨਾ ਪਸੰਦ ਆ ਉਹ ਬਾਅਦ ਦੀ ਗੱਲ ਆ ਉਹ ਬਾਅਦ ਵਿੱਚ ਉਸ ਹਿਸਾਬ ਨਾਲ ਸਾਰਾ ਕੁਝ ਦੇਖਦੇ ਆ ਪਰ ਕਈ ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਵੀਰਾਂ ਘੱਟ ਕੇ ਮਤਲਬ ਕਿ ਪਤਾ ਨੀ ਕਿੱਥੋਂ ਆਂਢ ਗੁਆਂਢ ਵੀ ਇਕੱਠਾ ਕਰਕੇ ਲੈ ਜਾਂਦੇ ਵੀ ਹਾਂ ਅਸੀਂ ਆਪਦੇ ਮੁੰਡੇ ਲਈ ਕੁੜੀ ਦੇਖਣ ਚੱਲਦੇ ਹਾਂ ਤੇ ਗਾਂਹ ਜਾ ਕੇ ਕੁੜੀ ਦੇਖਣੀ ਕਿ ਕੁੜੀ ਦੀ ਇੰਟਰਵਿਊ ਲੈਣੀ ਸ਼ੁਰੂ ਕਰ ਦਿੰਦੇ ਆ ਨਾ ਤੇ ਉਹ ਕਈ ਗੱਲਾਂ ਹੁੰਦੀਆਂ ਨੇ ਤੇ ਕਈ ਲੋਕ ਤਾਂ ਇੱਦਾਂ ਦੇ ਆ ਵੀ ਜਿਹੜੇ ਇਹ ਚੀਜ਼ਾਂ ਨੂੰ ਪਰਦੇ ਵਿੱਚ ਵੀ ਰੱਖ ਰਹੇ ਆ ਤੇ ਜਿਹੜਾ ਮੁੰਡਾ ਜਾਂ ਕੁੜੀ ਆ ਉਹ ਰਿਸ਼ਤੇਦਾਰੀ 'ਚ ਜਾ ਕੇ ਇੱਕ ਦੂਸਰੇ ਦੇ ਆਹਮਣੇ ਸਾਹਮਣੇ ਕਰਦੇ ਆ ਕਿ ਜੇ ਭਾਈ ਮੁੰਡੇ ਨੂੰ ਕੁੜੀ ਪਸੰਦ ਆ ਗਈ ਕੁੜੀ ਨੂੰ ਮੁੰਡਾ ਪਸੰਦ ਆ ਗਿਆ ਤੇ ਦੂਸਰੀ ਗੱਲ ਘਰਦਿਆਂ ਨੂੰ ਕੁੜੀ ਪਸੰਦ ਆ ਗਈ ਤਾਂ ਫਿਰ ਰਿਸ਼ਤੇ ਦੀ ਗੱਲ ਅੱਗੇ ਹੋਊਗੀ ਨਹੀਂ ਤਾਂ ਨਹੀਂ ਹੋਊਗੀ ਸੋ ਬਹੁਤ ਵਾਰੀ ਪਹਿਲੇ ਟਾਈਮ ਦੇ ਵਿੱਚ ਆਪਾਂ ਸੁਣਿਆ ਹੋਊ ਕਿ ਵੱਡੀ ਕੁੜੀ ਨੂੰ ਦੇਖਣ ਗਏ ਛੋਟੀ ਕੁੜੀ ਦਾ ਰਿਸ਼ਤਾ ਕਰਿਆ ਏ ਤੇ ਉਸ ਟਾਈਮ ਦੇ ਵਿੱਚ ਏਦਾਂ ਹੁੰਦਾ ਸੀ ਕਿ ਕੋਈ ਕਿਸੇ ਨੂੰ ਕੋਈ ਬੋਲ ਨਹੀਂ ਸੀ ਸਕਦਾ ਹੁੰਦਾ ਕਿਉਂਕਿ ਕੁੜੀਆਂ ਦੇ ਜਜ਼ਬਾਤ ਨਾ ਜਿਹੜੇ ਉਹ ਉਹਨਾਂ ਨੂੰ ਹੀ ਪਤਾ ਹੁੰਦੇ ਆ ਤੇ ਉਹ ਜਾਂ ਫਿਰ ਉਹਨਾਂ ਦੇ ਮਾਂ ਬਾਪ ਹੀ ਸਮਝਦੇ ਆ ਪਰ ਕਈ ਵਾਰੀ ਘਰ ਦੀਆਂ ਜ਼ਿੰਮੇਵਾਰੀਆਂ ਕਬੀਲਦਾਰੀਆਂ ਏਦਾਂ ਦੀਆਂ ਹੁੰਦੀਆਂ ਕਿ ਇਨਸਾਨ ਨਾ ਚਾਹੁੰਦੇ ਹੋਏ ਵੀ ਬਹੁਤ ਕੁਛ ਮਜਬੂਰੀ ਵੱਸ ਵੀ ਕਰ ਜਾਂਦਾ ਤੇ ਕਈ ਵਾਰੀ ਉਹਨਾਂ ਨੂੰ ਇਹ ਤਾਂ ਹੁੰਦਾ ਹੀ ਹੁੰਦਾ ਸੀ ਨਾ ਕਿ ਜੇ ਸਾਡੀ ਵੱਡੀ ਧੀ ਨੂੰ ਨਕਾਰ ਗਏ ਆ ਤਾਂ ਛੋਟੀ ਦਾ ਰਿਸ਼ਤਾ ਸੀ ਉਸ ਘਰ ਦੇ ਵਿੱਚ ਕਿੱਦਾਂ ਕਰ ਦਈਏ। ਤੇ ਪਰ ਇਹ ਹੁੰਦਾ ਸੀ ਕਿ ਚਲੋ ਕਬੀਲਦਾਰੀ ਵੀ ਕਿਉਂਟੀ ਜਾਂਦੀ ਆ ਤੇ ਇਸ ਕਰਕੇ ਮਾਪੇ ਚੁੱਪ ਵੀ ਕਰ ਜਾਂਦੇ ਸੀ। ਪਰ ਜਿਹੜਾ ਟਾਈਮ ਆ ਉਹਨੇ ਕਰਵਟ ਲਈ, ਟਾਈਮ ਬਦਲਦਾ ਵਾ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਫਿਰ ਗੱਲਾਂ ਹੀ ਹੋਰ ਨੇ ਹਨਾ। ਪਹਿਲੀ ਤਾਂ ਗੱਲ ਦੇਖ ਦਿਖਾਈਏ ਜਾਣੀ ਕਿ ਅਰੇਂਜ ਮੈਰਿਜ ਆ ਜਿਹੜੀਆਂ ਉਹ ਬੜੀਆਂ ਘੱਟ ਗਈਆਂ ਨੇ, ਪਰ ਜਦੋਂ ਵੀ ਹੁੰਦੀਆਂ ਨੇ ਤੇ ਇੱਕ ਸਲੀਕੇ ਨਾਲ ਹੁੰਦੀਆਂ। ਸ਼ਾਇਦ ਲੋਕ ਪੜ੍ਹ ਲਿਖ ਗਏ ਤੇ ਇੱਕ ਦੂਸਰੇ ਦੀ ਕਦਰ ਕਰਨ ਲੱਗ ਗਏ, ਤੇ ਜਾਂ ਫਿਰ ਕੁੜੀਆਂ ਦੇ ਵਿੱਚ ਵੀ ਕਾਫੀ ਹੱਦ ਤੱਕ ਪਹਿਲਾਂ ਦੇ ਮੁਕਾਬਲੇ ਹੁਣ ਜਾਗਰਤੀ ਆਈ ਕਹਿ ਲਓ, ਪੜ੍ਹ ਗਈਆਂ ਕਹਿ ਲਓ, ਜਾਂ ਫਿਰ ਥੋੜਾ ਬੋਲਣ ਲੱਗ ਗਈਆਂ। ਠੀਕ ਹੈ, ਜਿੱਥੇ ਗਲਤ ਆ ਉੱਥੇ ਬੋਲਦੀਆਂ ਵੀ ਨੇ, ਪਰ ਕਈ ਵਾਰੀ ਜ਼ਿਆਦਾ ਵੀ ਬੋਲ ਜਾਂਦੀਆਂ ਨੇ, ਉਹ ਵੀ ਗਲਤ ਹੁੰਦਾ ਭਾਈ ਕੁੜੀਓ। ਤੇ ਉਦਾਂ ਦੀ ਇੱਕ ਗੱਲ ਹੀ ਸੀ ਤੁਹਾਨੂੰ ਸੁਣਾਉਣੀ ਆ, ਏਦਾਂ ਹੀ ਸੀਗਾ ਕਿ ਕਿਤੇ ਰਿਸ਼ਤੇ ਦੀ ਗੱਲ ਚੱਲਦੀ ਹੈ ਤੇ ਦੇਖਣ ਵੱਡੀ ਭੈਣ ਨੂੰ ਆਏ ਹੁੰਦੇ ਆ ਕੁੜੀ ਦੀ ਨੂੰ, ਤੇ ਉਹ ਜਦੋਂ ਚਾਹ ਪਾਣੀ ਲੈ ਕੇ ਆਉਂਦੀ ਹੈ ਛੋਟੀ, ਤਾਂ ਵੱਡੀ ਉੱਥੇ ਬੈਠੀ ਹੁੰਦੀ ਆਲਰੇਡੀ, ਮੁੰਡੇ ਵਾਲੇ ਜੋ ਵੀ ਆਏ ਹੁੰਦੇ ਆ ਦੇਖਣ ਉਹਨਾਂ ਦੇ ਨਾਲ ਗੱਲ ਕਰਦੀ, ਤਾਂ ਉਹ ਜਦੋਂ ਛੋਟੀ ਕੁੜੀ ਆਉਂਦੀ ਆ ਤਾਂ ਉਹਨਾਂ ਨੂੰ ਛੋਟੀ ਜ਼ਿਆਦਾ ਪਸੰਦ ਆ ਜਾਂਦੀ ਆ ਵੱਡੀ ਦੇ ਨਾਲ। ਤੇ ਚਲੋ ਜੀ, ਥੋੜਾ ਚਿਰ ਤਾਂ ਪਹਿਲਾਂ ਚੁੱਪ ਰਹਿੰਦੇ ਆ, ਗੱਲਾਂ ਬਾਤਾਂ ਦਾ ਦੌਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਵਾ, ਤੇ ਉਹ ਵੀ ਕੋਈ ਕੁਛ ਨੀ ਬੋਲਦਾ, ਤੇ ਘਰਦੇ ਵੀ ਥੋੜੀ ਬਹੁਤੀ ਗੱਲ ਤਾਂ ਉਹ ਸਮਝ ਹੀ ਜਾਂਦੇ ਆ ਕਿ ਵੀ ਇਹ ਜਿਹੜੀ ਗੱਲ ਆ ਇਹ ਹੋਰ ਪਾਸੇ ਨੂੰ ਚੱਲਦੀ ਆ, ਮਤਲਬ ਕਿ ਇਹ ਆਏ ਤਾਂ ਦੂਸਰੀ ਕੁੜੀ ਦਾ ਰਿਸ਼ਤਾ ਕਰਨ ਸੀ, ਪਰ ਇਹਨਾਂ ਨੂੰ ਪਸੰਦ ਆ ਜਿਹੜੀ ਉਹ ਛੋਟੀ ਆ ਗਈ, ਫਿਰ ਵੀ ਮਾਂ ਪਿਓ ਨੂੰ ਪਤਾ ਲੱਗ ਹੀ ਜਾਂਦਾ ਹੁੰਦਾ, ਤਾਂ ਫਿਰ ਕੀ ਹੁੰਦਾ ਜਦੋਂ ਕਹਿੰਦੇ ਆ ਨਾ ਤੇ ਵੀ ਸਾਨੂੰ ਛੋਟੀ ਪਸੰਦ ਆ ਵੱਡੀ ਨੀ, ਤਾਂ ਇਹ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਕਿਸੇ ਨੂੰ ਨਕਾਰਦਾ ਵਾ ਤਾਂ ਜਿਹਨੂੰ ਨਕਾਰਿਆ ਜਾਂਦਾ ਫਿਰ ਉਹਦੇ ਦਿਲ ਤੇ ਕੀ ਬੀਤਦੀ ਆ। ਤੇ ਉਹ ਜਿਹੜੀ ਵੱਡੀ ਭੈਣ ਹੁੰਦੀ ਆ ਥੋੜੀ ਜੀ ਮਤਲਬ ਕਿ ਏਦਾਂ ਨਿੰਮੋ ਝੋਣੀ ਜੀ ਹੋ ਕੇ ਬਹਿ ਜਾਂਦੀ ਆ, ਤੇ ਘਰਦਿਆਂ ਨੂੰ ਵੀ ਇੱਕ ਵਾਰੀ ਤਾਂ ਧੱਕਾ ਲੱਗਦਾ, ਪਰ ਫਿਰ ਉਹ ਸੋਚਦੇ ਆ ਕਿ ਚਲੋ ਕੀ ਫਰਕ ਪੈਂਦਾ, ਉਹੀ ਸੋਚ ਕੇ ਚਲੋ ਕਬੀਲਦਾਰੀ ਕਿਉਂਟੀ ਜਾਂਦੀ ਆ, ਤੇ ਜੇ ਵੱਡੀ ਨਾ ਸਹੀ ਤਾਂ ਛੋਟੀ ਸਹੀ। ਤੇ ਪਰ ਉਹ ਜਿਹੜੀ ਛੋਟੀ ਕੁੜੀ ਹੁੰਦੀ ਆ ਨਾ, ਤੁਹਾਨੂੰ ਦੱਸਿਆ ਨਾ ਕਿ ਸਮੇਂ ਨੇ ਜਿਹੜਾ ਆਪਣਾ ਰੰਗ ਆ ਉਹ ਬਦਲਿਆ ਹੋਇਆ ਵਾ, ਤਾਂ ਉਸੇ ਟਾਈਮ ਨੂੰ ਤੇ ਆਖ ਦਿੰਦੀ ਆ, ਕਹਿੰਦੀ ਰਾਹੋਂ ਭਟਕੇ ਜਾਂਦੇ ਲੋਕ ਨਾ ਮੈਨੂੰ ਜਮਾ ਹੀ ਪਸੰਦ ਨਹੀਂ ਹੈਗੇ, ਅੱਜ ਵੱਡੀ ਨੂੰ ਦੇਖਣ ਆਏ ਭਟਕ ਗਈ ਤੇ ਮੈਨੂੰ ਛੋਟੀ ਨੂੰ ਪਸੰਦ ਕਰ ਲਿਆ, ਕੱਲ ਨੂੰ ਕੋਈ ਹੋਰ ਵਧੀਆ ਮਿਲ ਗਈ ਤਾਂ ਫਿਰ ਉਹਨੂੰ ਪਸੰਦ ਕਰਕੇ ਮੈਨੂੰ ਨਾ ਪਸੰਦ ਕਰ ਦੋਗੇ। ਕਹਿੰਦੀ ਇਸੇ ਲਈ ਵੀ ਇਹ ਰਿਸ਼ਤਾ ਤਾਂ ਹੋ ਨਹੀਂ ਸਕਦਾ, ਨਾ ਮੈਨੂੰ ਇਸ ਰਿਸ਼ਤੇ ਦੀ ਲੋੜ ਆ ਤੇ ਨਾ ਮੈਨੂੰ ਤੁਹਾਡੇ ਵਰਗੇ ਲੋਕਾਂ ਦੀ ਲੋੜ ਆ। ਤੇ ਜਦੋਂ ਇੰਨੀ ਗੱਲ ਕਹਿੰਦੀ ਆ ਨਾ ਤਾਂ ਉਹ ਚਾਹ ਰੱਖ ਕੇ ਜਿੰਨੀ ਪੀਤੀ ਹੁੰਦੀ ਪੀਲੀ ਕੱਪ ਚ ਤੇ ਉਸੇ ਤਰ੍ਹਾਂ ਹੀ ਚਲੇ ਜਾਂਦੇ ਆ। ਠੀਕ ਆ, ਘਰਦਿਆਂ ਨੂੰ ਥੋੜੀ ਜਿਹੀ ਤਕਲੀਫ਼ ਹੁੰਦੀ ਆ, ਪਰ ਜਿਹੜੀ ਭੈਣ ਉਦਾਸ ਹੋਈ ਬੈਠੀ ਹੁੰਦੀ ਆ ਉਹਦਾ ਜਿਹੜਾ ਮੂੰਹ ਤੇ ਮੁਸਕਾਨ ਆ ਉਹ ਵਾਪਸ ਉਹਦੇ ਮੂੰਹ ਤੇ ਆ ਜਾਂਦੀ ਆ ਕਿ ਨਹੀਂ ਮੇਰੀ ਭੈਣ ਨੇ ਮੈਨੂੰ ਨੀਵਾਂ ਨਹੀਂ ਹੋਣ ਦਿੱਤਾ। ਸੋ ਇਹ ਰਿਸ਼ਤੇ ਵੀ ਕਹਿ ਸਕਦੇ ਆ ਤੇ ਲੋਕਾਂ ਦੀ ਸੋਚ ਵੀ ਕਹਿ ਸਕਦੇ ਆ, ਕੁਛ ਬੋਲਣ ਦੀ ਆਜ਼ਾਦੀ ਵੀ ਕਹਿ ਸਕਦੇ ਆ, ਕਿਉਂਕਿ ਪਹਿਲੇ ਟਾਈਮ ਦੇ ਵਿੱਚ ਤਾਂ ਕੁੜੀਆਂ ਨੂੰ ਬੋਲਣ ਦਾ ਕੋਈ ਹੱਕ ਹੀ ਨਹੀਂ ਸੀਗਾ, ਕੁਛ ਕਹਿ ਨਹੀਂ ਸੀ ਸਕਦੀਆਂ ਹੁੰਦੀਆਂ ਹਨਾ, ਕਹਿ ਦਿੰਦੇ ਸੀ ਧੀ ਤੇ ਗਊ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਗਾ, ਬਸ ਜਿਹੜੇ ਕਿੱਲੇ ਬੰਦ ਹੋ ਮਤਲਬ ਜਿਹਦੇ ਘਰ ਤੋਰ ਦੋ ਬਸ ਉੱਥੇ ਚੁੱਪ ਚਾਪ ਤੋਰ ਜਾਂਦੀਆਂ ਨੇ। ਪਰ ਸਮੇਂ ਦੀ ਕਰਵਟ ਹੈ ਜੀ, ਸਮੇਂ ਦੀ ਕਰਵਟ ਬਦਲਦੀ ਰਹਿੰਦੀ ਹੈ। ਮੈਂ ਤਾਂ ਦੱਸ ਰਹੀ ਹਾਂ ਕਿ ਜੋ ਕੱਲ ਸਮਾਂ ਸੀ ਉਹ ਅੱਜ ਨਹੀਂ ਰਹਿਣਾ ਤੇ ਜੋ ਅੱਜ ਆ ਉਹ ਅੱਗੇ ਵੀ ਜਾ ਕੇ ਬਦਲਦਾ ਹੀ ਰਹਿਣਾ। ਖੈਰ ਚਲੋ, ਪ੍ਰੋਗਰਾਮ ਦੇ ਵਿੱਚ ਹੋਰ ਕੌਣ ਕੌਣ ਆ ਰਿਹਾ ਵਾ। ਸੋ ਰਿਸ਼ਤਿਆਂ ਦੀ ਇਹ ਗੱਲ ਆ ਨਾ ਜਿਹੜੀ, ਜਿੱਦਾਂ ਮੈਂ ਕਿਹਾ ਕਿ ਸਮੇਂ ਦੀ ਕਰਵਟ ਆ ਇਹ ਬਦਲਦੀ ਰਹਿਣੀ ਆ। ਇੱਦਾਂ ਦੀ ਇੱਕ ਤੁਹਾਨੂੰ ਕਹਾਣੀ ਸੁਣਾਊਂਗੀ ਕਿ ਕਿਹੜਾ ਕਿੱਦਾਂ ਦਾ ਟਾਈਮ ਆ ਜਿਹੜਾ ਅੱਜ ਆ ਉਹ ਕੱਲ ਨਹੀਂ ਰਹਿਣਾ, ਪਰ ਹਾਂਜੀ ਟਾਈਮ ਪਰਤ ਕੇ ਆਉਂਦਾ ਜ਼ਰੂਰ ਆ। ਤੇ ਕਈ ਗੱਲਾਂ ਹੁੰਦੀਆਂ ਜੋ ਸਾਡੇ ਦਿਮਾਗ ਦੇ ਵਿੱਚ ਬੜੇ ਸਵਾਲ ਪੈਦਾ ਕਰਦੀਆਂ ਨੇ ਕਿ ਇੱਦਾਂ ਕਿੱਦਾਂ ਹੋ ਗਿਆ। ਜਦੋਂ ਅਸੀਂ ਬੱਚੇ ਹੁੰਦੇ ਹਾਂ ਸਾਨੂੰ ਆਪਣੇ ਮਾਂ ਪਿਓ ਕਈ ਗੱਲਾਂ ਤੇ ਗਲਤ ਲੱਗਣ ਲੱਗ ਜਾਂਦੇ ਆ ਕਿ ਆਏ ਕਾਹਤੋਂ ਕਰਦੇ ਆ, ਸਾਨੂੰ ਖਰਚਣ ਨੂੰ ਪੈਸੇ ਨਹੀਂ ਦਿੰਦੇ, ਹਰੇਕ ਗੱਲ ਚ ਮਨਜੂਸੀ ਕਿਉਂ ਕਰਦੇ ਆ ਹਨਾ। ਤੇ ਮੇਰੇ ਖਿਆਲ ਦੇ ਵਿੱਚ ਹੁਣ ਬਹੁਤੀਆਂ ਗੱਲਾਂ ਦਾ ਜਵਾਬ ਆਪਣੇ ਆਪ ਹੀ ਮਿਲ ਗਿਆ ਹੋਊਗਾ ਤੇ ਜਦੋਂ ਅਸੀਂ ਉਸ ਥਾਂ ਤੇ ਆ ਜਾਂਦੇ ਹਾਂ ਹਨਾ। ਤੇ ਖੈਰ ਚਲੋ, ਇੱਧਰ ਲਖਵੀਰ ਬਰਾੜ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕਿਆ, ਕਹਿੰਦੇ ਕਿ ਬੋਬੀ ਭੈਣ ਸਰਜੀਤ ਬਾਈ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਨਿੱਘੀ ਜੀ ਆਇਆ ਤੁਹਾਨੂੰ। ਲਖਵੀਰ ਬਰਾੜ ਜੀ ਹੋਰ ਸੁਣਾਓ, ਕੀ ਹਾਲ ਚਾਲ ਆ, ਕਿੱਦਾਂ ਕੰਮ ਕਾਰ ਵਧੀਆ ਚੱਲ ਰਿਹਾ ਸੀ? ਤੇ ਪ੍ਰੋਗਰਾਮ ਵਿੱਚ ਆਉਣ ਲਈ ਸ਼ੁਕਰੀਆ, ਮਿਹਰਬਾਨੀ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਅਗਲਾ ਗੀਤ ਤੇ ਮਿਲਦੇ ਹਾਂ ਫਿਰ ਇਸ ਗੀਤ ਤੋਂ ਬਾਅਦ।
ਤੇਰੇ ਸਾਰੀ ਹੁੰਦੀ ਹੈ ਅੜੀ ਵੇ ਗਰਾਰੀ ਹੁੰਦੀ ਹੈ ਨਾਲ ਜੱਟਾ ਟੀਮ ਤੇਰੇ ਸਾਰੀ ਹੁੰਦੀ ਹੈ
ਮੱਲੋ ਮੱਲੀ ਬਣਦੇ ਨੇ ਮੇਰੀ ਜੱਟੀ ਹੈ ਜਦੋਂ ਜੁਰਤਾਂ ਦੇ ਨਾਲ ਕੋਈ ਬੰਦਾ ਉੱਥੇ ਦਾ ਕਾਲੀ ਬਾਲੀ ਪਤਲੋ ਝਾੜਤਾ ਨੀ ਕੱਲ ਝਾੜਤਾ ਰਡਾਰ ਤੇ
ਕਰਕੇ ਵਸੀਟ ਥੱਲੇ ਸਿੱਟ ਲੈਣਗੇ
ਨਾ ਬੋਲੋ ਨਾ ਨਾ ਬੋਲੋ ਨਾ
ਮਾਰ ਮਾਰ ਮਿੱਠੀਆਂ ਵੇ ਲੁੱਟ ਲੈਣਗੇ
ਨਾ ਨਾ ਬੋਲੋ ਨਾ 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 ਨਾ
ਵੇ ਜਿੰਨਾ ਚਿਰ ਦਮ ਓ ਨਾ ਚਿਰ ਗੱਲਾਂ ਨੇ
ਚੱਲੇ ਹੋਏ ਕਾਰਤੂਸ ਕੌਣ ਪੁੱਛਦਾ ਸਾਡੀ ਮਾਲਕ ਨੇ ਫੜੀ ਹੋਈ ਆ
ਕੌਣ ਉਹ ਜਿੰਨਾ ਨਾਲ ਪੈਗ ਖੜ ਕੇ
ਉਹ ਤਾਂ ਸਾਡੀ ਜਾਨ ਬਦ ਲਾ
ਕਿ ਤਾਰੀ ਵਾਲਾ ਤੇਰੀ ਵੇ ਸਿਫਤ ਸੁਣੀਏ
ਬਸ ਕਦੇ ਕੀਤਾ ਹੀ ਨੀ ਮਾਣ ਪਤਲਾ
ਪਿੰਡਿਆਂ ਸੌਲੀ ਹੱਬ ਗੌਰਮੈਂਟ ਦੀ
ਗੱਭਰੂ ਜਵਾਨੀ ਦਾ ਸਵਾਦ ਕੁੱਟਦਾ ਛੱਡੇ ਸਾਰੇ ਪਰਖ ਕੇ ਛੱਡੇ ਨੇ
ਪਿੱਛ ਪਿੱਛ ਕਰਦੇ ਟੌਕ ਫਿਰਦੇ
ਕਹਿੰਦੀ ਗੱਲ ਸਾਹਮਣੇ ਨੀ ਕਰ ਜਾਣਗੇ
ਜਿੱਥੇ ਜਿੱਥੇ ਯਾਰੀ ਪਿੱਛੇ ਤੂੰ ਖੜਿਆ
ਦੇਖ ਲਾਂਗੇ ਜਿੱਦੇ ਉਹ ਖੜ ਜਾਣਗੇ ਸਾਡੇ ਜਿੰਨਾ ਵੈਸੇ ਬਿੱਲੋ ਸਾਉ ਕੋਈ ਨਾ ਪਾਲੀਏ ਲਪੇਟਾ ਜਿਹੜਾ ਬਾਲਾ ਮੁੱਕਦਾ
ਲਓ ਜੀ ਆਰਨੇਤ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਤੁਸੀਂ ਤੇ ਮੁੱਛ ਹੈ ਇੱਕ ਗਾਣਾ ਆਇਆ ਸੀ ਦਲਜੀਤ ਦਾ ਹਨਾ ਤੇ ਇੱਕ ਹੁਣ ਗਾਣਾ ਆ ਗਿਆ ਹੁਣ ਆਰਨੇਤ ਦਾ ਸੋ ਮੁੱਛ ਦਾ ਸਵਾਲ ਆ ਪਰ ਮੁੱਛ ਦਾ ਸਵਾਲ ਹੋਣਾ ਕੀ ਚਾਹੀਦਾ ਵਾ ਉਧਰ ਨੂੰ ਤਾਂ ਕੋਈ ਜਾਂਦਾ ਨੀ ਹੈਗਾ ਤੇ ਚਲੋ ਖੈਰ ਆਪਾਂ ਨੀ ਹੁਣ ਕੁਛ ਕਹਿੰਦੇ ਗਾਣਾ ਸੀ ਗਾਣੇ ਨੂੰ ਗਾਣੇ ਦੀ ਤਰ੍ਹਾਂ ਸੁਣ ਲਿਆ ਤੇ ਲਓ ਜੀ ਫਿਰ ਇੱਧਰ ਲਖਵੀਰ ਬਰਾੜ ਵੀ ਪਹੁੰਚ ਗਿਆ ਜੀ ਕਹਿੰਦੇ ਕਿ ਜਸਟ ਰੈਂਡਮ ਥਾਟਸ ਅੱਛਾ ਜੀ ਮੈਂ ਹਾਲ ਚਾਲ ਪੁੱਛਿਆ ਸੀ ਤੇ ਇਹਨਾਂ ਨੇ ਨਾ ਲਿਖ ਕੇ ਭੇਜਿਆ ਵਾ ਤੇ ਇਹ ਮੈਂ ਜ਼ਰੂਰ ਪੜ੍ਹ ਭੇਜਦੀ ਹਾਂ ਤੇ ਭੇਜਦੀ ਨੀ ਪਹਿਲਾਂ ਆਪ ਪੜੂੰਗੀ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਸੁਣਾਉਂਗੀ ਤੇ ਹਾਲ ਚਾਲ ਇਹਨਾਂ ਦਾ ਪੁੱਛਿਆ ਸੀ ਕਹਿੰਦੇ ਹਾਲ ਚਾਲ ਸਾਡਾ ਬਿਲਕੁਲ ਠੀਕ ਆ ਚਲੋ ਜੀ ਬਿਲਕੁਲ ਵਧੀਆ ਹਾਲ ਚਾਲ ਠੀਕ ਹੀ ਹੋਣਾ ਚਾਹੀਦਾ ਵਾ ਤੇ ਤੁਸੀਂ ਠੀਕ ਹੋਵੋਗੇ ਤਾਂ ਫਿਰ ਸਾਡੇ ਨਾਲ ਗੱਲਾਂ ਕਰਨ ਪ੍ਰੋਗਰਾਮ ਚ ਆਉਂਗੇ ਤੇ ਫਿਰ ਇਸੇ ਲਈ ਤਾਂ ਫਿਰ ਗੱਲਾਂ ਹੋਣਗੀਆਂ ਤੇ ਲਓ ਫਿਰ ਕਹਿੰਦੇ ਕਿ ਗੁਰਮੀਤ ਤੇ ਬੇਟਾ ਜਿਗਰ ਦੋਨੋਂ ਕੋਵਿਡ ਪੋਜ਼ਿਟਿਵ ਹੋ ਗਏ ਸੀ ਪਰ ਹੁਣ ਠੀਕ ਨੇ ਅੱਛਾ ਗੁਰਮੀਤ ਤੇ ਬੇਟਾ ਤੁਹਾਡੇ ਬੇਟੇ ਦਾ ਨਾਂ ਬੜਾ ਸੋਹਣਾ ਵਾ ਜਿਗਰ ਹੈ ਤੇ ਕੋਵਿਡ ਪੋਜ਼ਿਟਿਵ ਚਲੋ ਫਿਰ ਵੀ ਬੱਚਿਆਂ ਦਾ ਖਿਆਲ ਰੱਖਿਓ ਹਨਾ ਤੇ ਟਾਈਮ ਹੀ ਏਦਾਂ ਦਾ ਵਾ ਕੁਛ ਨੀ ਪਤਾ ਲੱਗਦਾ ਗਾ ਤੇ ਜਿਨ੍ਹਾਂ ਨੇ ਵੈਕਸੀਨੇਸ਼ਨ ਕਰਵਾਈ ਵੀ ਹੋਈ ਆ ਟੀਕੇ ਲੱਗੇ ਵੀ ਹੋਏ ਆ ਉਹ ਵੀ ਹੋ ਰਹੇ ਆ ਪਰ ਚਲੋ ਇੰਨਾ ਸ਼ੁਕਰ ਆ ਕਿ ਜਿੱਦਾਂ ਪਹਿਲਾਂ ਇਹ ਜ਼ਿਆਦਾ ਮਾਰੂ ਸੀ ਬਿਮਾਰੀ ਇਹਦਾ ਅਸਰ ਹੁਣ ਘਟਿਆ ਹੋਇਆ ਵਾ ਸੋ ਇਸੇ ਕਰਕੇ ਥੋੜੇ ਕੁ ਦਿਨਾਂ ਦੇ ਰੈਸਟ ਨਾਲ ਠੀਕ ਹੋ ਜਾਂਦੀ ਹੈ ਤੇ ਬਾਕੀ ਅੱਗੇ ਤੋਂ ਵੀ ਖਿਆਲ ਰੱਖਿਓ ਆਪਦੇ ਖਾਣ ਪੀਣ ਦਾ ਵੀ ਸਾਰਿਆਂ ਦਾ ਖਿਆਲ ਰੱਖਿਓ ਤੇ ਬਸ ਇਹੀ ਆ ਤੇ ਬਾਕੀ ਜੇ ਹੋ ਸਕੇ ਤਾਂ ਦੇਸੀ ਨੁਕਤੇ ਜਿਹੜੇ ਸਭ ਤੋਂ ਵਧੀਆ ਕਾਰਗਰ ਹੁੰਦੇ ਆ ਜਿਨ੍ਹਾਂ ਦਾ ਨੁਕਸਾਨ ਵੀ ਨਹੀਂ ਹੁੰਦਾ ਜਿੱਦਾਂ ਉਹ ਕਾੜਾ ਬਣਾ ਕੇ ਪੀਂਦੇ ਹੁੰਦੇ ਆ ਨਾ ਤੇ ਜੇ ਤੁਹਾਨੂੰ ਨੀ ਪਤਾ ਤਾਂ ਇੰਡੀਆ ਤੋਂ ਪਰਚੀ ਲੈ ਲਿਓ ਵੀ ਕਾੜਾ ਕਿੱਦਾਂ ਬਣਾ ਕੇ ਪੀਂਦੇ ਹੁੰਦੇ ਆ ਹੀ ਸੌਂਫ ਅਜਵਾਇਣ ਇਲਾਚੀਆਂ ਇਹ ਸਾਰਾ ਕੁਛ ਪਾਣੀ ਵਿੱਚ ਉਬਾਲ ਕੇ ਕਿੰਨਾ ਟਾਈਮ ਉਬਾਲਣਾ ਕਿੰਨਾ ਪਾਣੀ ਪਾਉਣਾ ਵਾ ਵੈਸੇ ਮੈਂ ਹੁਣ ਤਾਂ ਨੀ ਤੁਹਾਨੂੰ ਦੱਸ ਨੀ ਸਕਦੀ ਪ੍ਰੋਗਰਾਮ ਦੇ ਚੱਲਦੇ ਚੱਲਦੇ ਪਰ ਤੁਸੀਂ ਉਹਨਾਂ ਤੋਂ ਜ਼ਿਆਦਾ ਪੁੱਛ ਲਿਓ ਕਿਉਂਕਿ ਮੈਂ ਵੀ ਇੰਡੀਆ ਤੋਂ ਹੀ ਪਰਚੀ ਲੈਂਦੀ ਹੁੰਦੀ ਹਾਂ ਮੰਮੀ ਹੁਣ ਤੋਂ ਹੀ ਪੁੱਛਦੀ ਹੁੰਦੀ ਹਾਂ ਵੀ ਹੁਣ ਜੇ ਕੋਈ ਦੇਸੀ ਜਾਂ ਕੋਈ ਚੀਜ਼ ਇੱਦਾਂ ਬਣਾਉਣੀ ਆ ਕਾੜਾ ਕਿੱਦਾਂ ਬਣਾਉਣਾ ਹਨਾ ਤੇ ਫੇਰ ਪਤਾ ਲੱਗ ਜਾਂਦਾ ਵਾ। ਸੋ ਉਹ ਜ਼ਰੂਰ ਪੀਆ ਕਰੋ, ਉਹ ਵੈਸੇ ਵੀ ਆਪਣੀ ਸਿਹਤ ਲਈ ਵਧੀਆ ਹੁੰਦਾ ਵਾ। ਮੌਸਮ ਦੇ ਅਕੋਰਡਿੰਗ ਉਹ ਦੱਸ ਦਿੰਦੇ ਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਵਾ ਜਿਹੜੀਆਂ ਤੁਸੀਂ ਬੋਇਲ ਕਰਕੇ ਪੀ ਸਕਦੇ ਹੋ। ਸੋ ਉਹ ਬਹੁਤ ਵਧੀਆ ਚੀਜ਼ ਆ, ਉਦਾਂ ਵੀ ਨੋਰਮਲ ਪੀਣ ਨੂੰ ਵੀ ਬਹੁਤ ਵਧੀਆ ਵਾ, ਵਧੀਆ ਰਹਿੰਦਾ ਵਾ ਸਰੀਰ ਵੀ। ਤੇ ਲਓ ਫਿਰ ਇਹਨਾਂ ਨੇ ਜੋ ਲਿਖ ਕੇ ਭੇਜਿਆ ਸੀ ਆਪਾਂ ਉਹ ਪੜ੍ਹ ਲੈਂਦੇ ਆ। ਫਿਰ ਕਹਿੰਦੇ ਲੱਖ ਕਰ ਲੈ ਬੰਦੇ ਆ ਸੱਜਣਾ, ਇੱਕ ਦਿਨ ਪਛਤਾਉਣਾ ਪੈਣਾ, ਨਾ ਦਿਲਾਸੇ ਤੇ ਨਾ ਹੀ ਮੁੱਢਾ, ਕੱਲਿਆਂ ਦਰਦ ਹੰਡਾਉਣਾ ਪੈਣਾ। ਤੂੰ ਵਰਤ ਰਿਹਾ ਏ ਆਪਣਿਆਂ ਨੂੰ ਤੇ ਗੈਰ ਵੀ ਤੈਨੂੰ ਵਰਤ ਰਹੇ, ਥੁੱਕ ਜਿੰਨੀ ਔਕਾਤ ਹੈ ਤੇਰੀ, ਮਿੱਤਰਾ ਤੈਨੂੰ ਸਨਦ ਰਹੇ। ਹਵਾ ਦਾ ਰੁੱਖ ਆਪਣੇ ਵੱਲ ਵੇਖ, ਹਵਾ ਦਾ ਰੁੱਖ ਆਪਣੇ ਵੱਲ ਵੇਖ, ਵਹਿਮ ਕਿਉਂ ਪਾਲ ਰਿਹਾ ਏ, ਸਮਾਂ ਬਦਲਦਿਆਂ ਦੇਰ ਨੀ ਲੱਗਦੀ, ਆਪਣਾ ਭਵਿੱਖ ਆਪ ਹੀ ਚਾਲ ਰਿਹਾ ਏ। ਹਾਂਜੀ ਬਿਲਕੁਲ, ਬਹੁਤ ਵਧੀਆ ਲਿਖ ਕੇ ਭੇਜਿਆ ਤੁਸੀਂ। ਜੋ ਟਾਈਮ ਆਏ ਕਿਸੇ ਲਈ ਨਾ ਖੜਿਆ ਨਾ ਖੜਨਾ, ਤੇ ਇਨਸਾਨ ਦੇ ਕੀਤੇ ਵੈਸੇ ਕੁਛ ਹੁੰਦਾ ਨੀ, ਪਰ ਰੱਬ ਨੇ ਇਨਸਾਨ ਨੂੰ ਸਮਝ ਦਿੱਤੀ ਆ, ਜੇ ਸਮਝ ਵਰਤੇ ਤਾਂ ਬਹੁਤ ਵਧੀਆ ਗੱਲ ਆ, ਨਹੀਂ ਤਾਂ ਫਿਰ ਜਿੱਦਾਂ ਕੁਦਰਤ ਆਪਣਾ ਨਿਯੰਤਰਣ ਆਪਣੇ ਆਪ, ਆਪਣਾ ਜੋ ਸੰਤੁਲਨ ਆ ਆਪਣੇ ਆਪ ਬਣਾਉਣਾ ਜਾਣਦੀ ਆ, ਤੇ ਇਸੇ ਲਈ ਸਮਾਂ ਵੀ ਸੇਮ ਚੀਜ਼ ਹੀ ਆ, ਉਹ ਵੀ ਆਪਣੇ ਆਪ ਨੂੰ ਦੁਹਰਾਉਣਾ ਵੀ ਜਾਣਦਾ ਵਾ, ਤੇ ਆਪਣੇ ਆਪ ਨੂੰ ਅਜ਼ਮਾਉਣਾ ਵੀ ਜਾਣਦਾ ਤੇ ਟਕਰਾਉਣਾ ਵੀ ਜਾਣਦਾ, ਹਨਾ। ਤੇ ਉਹ ਸਾਰੀਆਂ ਗੱਲਾਂ ਹੀ ਚੱਲਦੀਆਂ ਜੀ, ਤੇ ਆਪਾਂ ਕਦੇ ਵੀ ਉਸ ਰੱਬ ਦਾ ਮੁਕਾਬਲਾ ਨਾ, ਕੁਦਰਤ ਦੀ ਕਾਦਰ ਦਾ ਜਿਹੜਾ ਮੁਕਾਬਲਾ ਵਾ, ਉਹ ਕਦੇ ਕਰ ਹੀ ਨਹੀਂ ਸਕਦੇ। ਤੇ ਜੇ ਬੰਦਾ ਕਰਦਾ ਤਾਂ ਫਿਰ ਉਹ ਖਾਕ ਦੇ ਵਿੱਚ ਮਿਲਦਾ ਵਾ, ਤੇ ਉਸ ਤੋਂ ਬਿਨਾਂ ਉਹ ਕਦੇ ਵੀ ਕੁਛ ਨਹੀਂ ਹੁੰਦਾ। ਸੋ ਬਹੁਤ ਸੋਹਣੀਆਂ ਲਾਈਨਾਂ ਵਾ ਜਿਹੜੀਆਂ ਤੁਸੀਂ ਲਿਖ ਕੇ ਭੇਜੀਆਂ, ਵਧੀਆ ਲਿਖਿਆ ਕਰੋ ਜੀ। ਮਨ ਦੇ ਜਜ਼ਬਾਤ ਆ, ਦਿਲ ਦੀਆਂ ਗੱਲਾਂ ਵਾ, ਕਿਸੇ ਨੂੰ ਕੁਛ ਸਿੱਖਣ ਨੂੰ ਮਿਲੇ ਤੇ ਕਿਸੇ ਨੂੰ ਕੁਛ ਵਧੀਆ ਸੁਣਨ ਨੂੰ ਮਿਲੇ, ਤਾਂ ਇਸ ਤੋਂ ਵੱਡੀ ਗੱਲ ਵੀ ਕੀ ਹੋ ਸਕਦੀ ਆ। ਤੇ ਲਓ ਫਿਰ ਹੁਣ ਤੇ ਹੁਣ ਆਪਾਂ ਇੱਕ ਕਹਾਣੀ ਵੀ ਸੁਣਾਉਣੀ ਆ ਤੁਹਾਨੂੰ। ਕਹਾਣੀ ਵੀ ਬਸ ਇੱਦਾਂ ਦੀ ਆ, ਰਿਸ਼ਤਿਆਂ ਦੀ ਆ, ਓੜ ਤੋੜ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਬਾਕੀ ਤੁਸੀਂ ਇਹ ਲਿਖਿਆ ਨਾ ਕਿ ਜਿਹੜਾ ਸਮਾਂ ਵਾ ਉਹ ਮੁੜ ਮੁੜ ਆਪਣੇ ਆਪ ਨੂੰ ਮੈਂ ਦੱਸਿਆ, ਜਿਵੇਂ ਕਿ ਅਜ਼ਮਾਉਂਦਾ ਵੀ ਆ ਤੇ ਪਰਤਿਆਉਂਦਾ ਵੀ ਆ ਤੇ ਦਿਖਾਉਂਦਾ ਵੀ ਬੜਾ ਕੁਛ ਆ। ਤੇ ਹੁਣ ਕਹਾਣੀ ਸੁਣਨ ਤੋਂ ਪਹਿਲਾਂ ਕਿਉਂ ਨਾ ਆਪਾਂ ਇੱਕ ਗੀਤ ਸੁਣ ਲਈਏ, ਕਿਉਂਕਿ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਮੈਂ ਕਹਾਣੀ ਕਾਹਤੋਂ ਰੋਕ ਕੇ ਗੀਤ ਕਾਹਤੋਂ ਸੁਣਾਉਣ ਲੱਗੀ ਹਾਂ। ਹੁਣ ਨਾ ਮੈਨੂੰ ਛਿੱਕ ਆਈ ਜਾਂਦੀ ਹੈ, ਤੇ ਜੇ ਮੈਂ ਹੁਣ ਪ੍ਰੋਗਰਾਮ ਚੱਲਦੇ ਚੱਲਦੇ ਛਿੱਕ ਮਾਰਤੀ ਉਹ ਵੀ ਗਲਤ ਗੱਲ ਹੈ ਨਾ, ਅੱਗੇ ਚਾਰੇ ਪਾਸੇ ਕੋਵਿਡ ਕੋਵਿਡ ਹੋਈ ਪਈ ਆ, ਤੇ ਜੇ ਛਿੱਕ ਵੱਜ ਗਈ ਫਿਰ ਤਾਂ ਪਤਾ ਹੀ ਆ, ਅੱਗੇ ਤਾਂ ਬਲੈਸ ਯੂ ਕਹਿੰਦੇ ਹੁੰਦੇ ਸੀ, ਹੁਣ ਸਾਰੇ ਐਂ ਝਾਕਦੇ ਹੁੰਦੇ ਜਦੋਂ ਛਿੱਕ ਛੁੱਕ ਵੱਜ ਜੇ ਉੱਥੇ ਕੰਮ ਤੇ ਵੀ ਪਤਾ ਨਹੀਂ ਕਿੱਡਾ ਵੱਡਾ ਗੁਨਾਹ ਹੋ ਗਿਆ, ਫਿਰ ਕਹਿਣਾ ਪੈਂਦਾ ਵੀ ਕੋਵਿਡ ਵਾਲੀ ਛਿੱਕ ਨਹੀਂ ਹੈਗੀ, ਇਹ ਤਾਂ ਸਿੰਪਲ ਜੀ ਨੋਰਮਲ ਛਿੱਕ ਆ। ਤੇ ਬਲੈਸ ਯੂ ਅੱਗੇ ਬੜੀ ਛੇਤੀ ਨਾਲ ਦੀ ਨਾਲ ਛਿੱਕ ਸੁਣ ਕੇ ਕਹਿ ਦਿੰਦੇ ਸੀ, ਹਨਾ, ਜਦੋਂ ਕਿਸੇ ਨੂੰ ਛਿੱਕ ਮਾਰਨੀ ਜਾਂ ਛਿੱਕ ਹੋਣੀ। ਹੁਣ ਤਾਂ ਡਰ ਹੀ ਲੱਗਦਾ, ਮੈਨੂੰ ਲੱਗਦਾ ਉਹ ਬਲੈਸ ਯੂ ਵਾਲਾ ਸੁਣਨ ਤਾਂ ਪਤਾ ਹੀ ਨਹੀਂ ਕਿੰਨਾ ਚਿਰ ਹੋ ਗਿਆ ਹੁਣ ਸੁਣੇ ਨੂੰ। ਤੇ ਖੈਰ ਚਲੋ, ਛਿੱਕ ਵੀ ਹੁਣ ਮੇਰੀ ਟਲ ਗਈ ਆ, ਦੇਖ ਲਓ ਗੱਲਾਂ ਸੁਣ ਕੇ ਉਹ ਵੀ ਡਰ ਗਈ। ਗਾਣਾ ਆਪਾਂ ਬਾਅਦ ਚ ਸੁਣਦੇ ਆ, ਤੇ ਪਹਿਲਾਂ ਆਪਾਂ ਇੱਧਰ ਲਖਵੀਰ ਬਰਾੜ, ਉਹਨਾਂ ਨੇ ਫਿਰ ਮੈਸੇਜ ਕਰਤਾ ਵਾ, ਤੇ ਬਾਕੀ ਕਹਿੰਦੇ ਕਿ ਹਾਂਜੀ ਗੁੜ ਦਾ ਅਰਕ ਵੀ ਠੀਕ ਆ ਭੈਣ। ਹਾਂਜੀ ਹਾਂਜੀ, ਗੁੜ ਦਾ ਅਰਕ, ਵੈਸੇ ਤਾਂ ਖੰਡ ਦੀ ਥਾਂ ਤੇ ਚਾਹ ਵੀ ਗੁੜ ਗੁੜ ਦੀ ਪੀਣੀ ਚਾਹੀਦੀ ਆ, ਦੁੱਧ ਚ ਵੀ ਗੁੜ ਪਾ ਕੇ ਪੀਓ, ਬੜਾ ਸਵਾਦ ਲੱਗਦਾ ਵਾ। ਵੈਸੇ ਇਹ ਚੀਜ਼ਾਂ ਤੋਂ ਹੁਣ ਆਪਾਂ ਭੱਜਦੇ ਜਾਂਦੇ ਆ, ਦੇਸੀ ਚੀਜ਼ਾਂ ਜੋ ਭੈਣੀਆਂ ਲੱਗਦੀਆਂ ਨੇ, ਤੇ ਹੁਣ ਜਿਹੜਾ ਅਵਲਾ ਸਵਲਾ ਹੁੰਦਾ ਜਿਹੜਾ ਉਹ ਖਾਣਾ ਜ਼ਿਆਦਾ ਵਧੀਆ ਲੱਗਦਾ। ਖੈਰ ਚਲੋ ਕੋਈ ਗੱਲ ਨੀ, ਆਪੋ ਆਪਣੀ ਮਰਜ਼ੀ ਆ, ਵਾਪਸ ਤਾਂ ਉੱਥੇ ਹੀ ਆਉਣਾ ਪੈਣਾ, ਸਵਾਦ ਤਾਂ ਰੋਟੀ ਲੱਗਣੀ ਆ, ਜਿੰਨੇ ਮਰਜ਼ੀ ਪੀਜ਼ੇ ਖਾ ਲਈਏ, ਖੈੜਾ ਤਾਂ ਰੋਟੀ ਤੇ ਆ ਕੇ ਛੁੱਟਣਾ। ਚਲੋ ਕੋਈ ਚੱਕਰ ਨੀ, ਹੁਣ ਇਹ ਤਾਂ ਚੱਲੀ ਜਾਣਾ, ਸਮੇਂ ਦੀ ਚਾਲ ਆ, ਚੱਲੋ ਚੱਲੋ ਨਾਲ। ਵੈਸੇ ਬੱਚਿਆਂ ਨੂੰ ਰੋਟੀ ਦੀ ਆਦਤ ਪਾਉਂਗੇ ਤਾਂ ਬੜੀ ਵਧੀਆ ਗੱਲ ਆ। ਮੇਰੀ ਇੱਕ ਫਰੈਂਡ ਆ ਨਾ, ਉਹਦੇ ਬੇਟੇ ਨੂੰ ਇੰਨੀਆਂ ਕੁ ਅਲਰਜੀਆਂ, ਇੰਨੀਆਂ ਕੁ ਅਲਰਜੀਆਂ ਨਾ, ਕਿ ਬਸ ਉਹ ਬੇਚਾਰੀ ਉਹਦੇ ਪਿੱਛੇ ਪਿੱਛੇ ਤੁਰੀ ਰਹਿੰਦੀ ਆ, ਕਿ ਉਹਦੀ ਇੰਨੀ ਕੇਅਰ ਕਰਨੀ ਪੈਂਦੀ ਆ, ਬਹੁਤ ਜ਼ਿਆਦਾ ਦੇਖਭਾਲ ਕਰਨੀ ਪੈਂਦੀ ਆ। ਤੇ ਅਸੀਂ ਉਹਨੂੰ ਬਹੁਤ ਟਾਈਮ ਦੀ ਆ ਨਾ, ਸਾਰੀਆਂ ਜਣੀਆਂ ਉਹਨੂੰ ਫੋਰਸ ਕਰ ਰਹੀ ਆ ਮਾਂ ਕਿ ਤੂੰ ਇੰਡੀਆ ਲੈ ਜਾ ਇਹਨੂੰ ਇੱਕ ਵਾਰੀ, ਕਿਉਂਕਿ ਉਹ ਇੰਡੀਆ ਗਿਆ ਹੀ ਨਹੀਂ, ਜਦੋਂ ਉਹਦਾ ਜਨਮ ਹੋਇਆ ਵਾ, ਹੁਣ ਉਹ 4 ਕਿ 5 ਸਾਲ ਦਾ ਹੋ ਗਿਆ, ਉਹਨੂੰ ਇੰਡੀਆ ਨਹੀਂ ਲੈ ਕੇ ਗਈ ਉਹ, ਇਸੇ ਗੱਲ ਤੋਂ ਡਰਦੀ। ਤੇ ਹੁਣ ਫਾਈਨਲੀ ਉਹਨਾਂ ਨੇ ਪਲਾਨ ਬਣਾਇਆ ਵਾ ਵੀ ਇੰਡੀਆ ਜਾ ਕੇ ਆਉਣਾ, ਤੇ ਅਸੀਂ ਸਾਰੀਆਂ ਨੂੰ ਇਹੀ ਕਹਿੰਦੇ ਹਾਂ ਕਿ ਦੇਖੀ ਇਹਦੀਆਂ ਸਾਰੀਆਂ ਅਲਰਜੀ ਜਿਹੜੀਆਂ ਤੂੰ ਇੱਥੇ ਕਹਿੰਦੀ ਆ ਨਾ ਕਿ ਵੀ ਏਦਾਂ ਏਦਾਂ ਇਹਨੂੰ ਆਹ ਚੀਜ਼ ਤੋਂ ਅਲਰਜੀ ਹੈ, ਇਹਦੇ ਸਾਰੇ ਇਹਨੇ ਸਹੀ ਹੋ ਜਾਣਾ ਵਾ। ਰੀਜ਼ਨ ਕੀ ਕਿ ਆਪਣੀ ਮਿੱਟੀ, ਆਪਣੇ ਦੇਸ਼, ਤੇ ਦੇਖਿਓ ਫਿਰ ਸਭ ਕੁਛ ਸਹੀ ਹੋ ਜਾਣਾ, ਕੁਛ ਮੌਸਮ ਵੀ ਉੱਦਾਂ ਦਾ ਤੇ ਕੁਛ ਬੋਲੀ ਤੇ ਕੁਛ ਲੋਕ ਵੀ ਉੱਦਾਂ ਦੇ ਆ, ਹਨਾ। ਵੈਸੇ ਸਿਆਣੇ ਹੁਣ ਜੇ ਮੈਂ ਗੱਲਾਂ ਸੁਣਾਉਣ ਲੱਗੀ ਤਾਂ ਫਿਰ ਤੁਸੀਂ ਕਹੋਗੇ ਕੁੜੀ ਕਿੰਨੀਆਂ ਗੱਲਾਂ ਸੁਣਾਉਂਦੀ, ਗਾਂ ਦੀ ਗਾਂ ਗੱਲਾਂ ਦੀ ਲੜੀ ਤੋਰੀ ਰੱਖਦੀ ਆ। ਸਿਆਣੇ ਪਿੰਡਾਂ ਦੇ ਵਿੱਚ ਹੁੰਦਾ ਸੀ, ਕਈ ਘਰਾਂ ਦੇ ਵਿੱਚ ਜਦੋਂ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਸੀ ਨਾ, ਕਈਆਂ ਦੇ ਘਰਾਂ ਦੇ ਵਿੱਚ ਕੁੱਤੇ ਵੀ ਜ਼ਰੂਰੀ ਰੱਖਦੇ ਹੁੰਦੇ ਸੀ। ਰੀਜ਼ਨ ਕੀ ਹੁੰਦਾ ਸੀ ਉਹ ਤੁਹਾਨੂੰ ਪਤਾ ਹੀ ਆ, ਹਨਾ। ਇਹ ਅਲਰਜੀਆਂ ਜਿਹੜੀਆਂ ਅੱਧ ਤੋਂ ਵੱਧ ਬੱਚਿਆਂ ਦੇ ਮਿੱਟੀ 'ਚ ਖੇਡਣ ਨਾਲ ਸਹੀ ਹੋ ਜਾਂਦੀਆਂ ਨੇ। ਮਿੱਟੀ ਦੇ ਵਿੱਚ ਖੇਡਣਾ ਉਹਨਾਂ ਉਹਨਾਂ ਨੇ ਜਿੰਨਾ ਲਿਬੜਨਾ ਤਿਬੜਨਾ ਕਿੰਨੇ ਲੋਕਾਂ ਨੂੰ ਮਿਲਣਾ, ਇੱਥੇ ਤਾਂ ਸ਼ੂਕਾ ਪਾਕੀ ਨੇ ਲੋਕ ਮਾਰ ਲਏ ਤੇ ਓਨੀਆਂ ਹੀ ਬਿਮਾਰੀਆਂ ਵੱਧਦੀਆਂ ਜਾਂਦੀਆਂ। ਖੈਰ ਚਲੋ ਗੀਤ ਸੁਣਦੇ ਹਾਂ ਜੀ, ਅਗਲਾ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਹੀ ਗਾਣਾ ਸੁਣ ਲੈਂਦੇ ਹਾਂ ਹਨਾ, ਤੇ ਉਸ ਤੋਂ ਬਾਅਦ ਚ ਦੇਖਦੇ ਹਾਂ ਫਿਰ ਤੁਹਾਨੂੰ ਕਹਾਣੀ ਤਾਂ ਸੁਣਾਉਣੀ ਆ। ਕਹਾਣੀ ਮੈਨੂੰ ਤਾਂ ਬੜੀ ਵਧੀਆ ਲੱਗੀ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਉਹ ਤੁਸੀਂ ਮੈਨੂੰ ਸੁਣ ਕੇ ਦੱਸ ਦਿਓ। ਚਲੋ ਫਿਰ ਸੁਣਦੇ ਹਾਂ ਜੀ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਗਾਣਾ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ। ਲਓ ਜੀ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਗਾਣਾ ਤੁਸੀਂ ਸੁਣਿਆ ਖੱਬੀ ਖਾਨ ਤੇ। ਲਓ ਫਿਰ ਖੱਬੀ ਖਾਨ ਤਾਂ ਹੁਣ ਤੁਹਾਨੂੰ ਲੱਗ ਹੀ ਗਿਆ ਨਾ ਕਿ ਗਾਣੇ ਦੇ ਵਿੱਚ ਕੀ ਆ ਤੇ ਲਿਖਿਆ ਕਿੰਨੇ ਗਿੱਲ ਰੌਂਤੇ ਵਾਲੇ ਨੇ। ਤੇ ਲਓ ਫਿਰ ਕਹਾਣੀ ਦੀ ਗੱਲ ਕੀਤੀ ਸੀ ਆਪਾਂ, ਤੁਹਾਨੂੰ ਕਹਾਣੀ ਸੁਣਾਉਣੇ ਆ। ਕਹਾਣੀ ਕੀ ਰਿਐਲਿਟੀ ਆ, ਤੁਹਾਨੂੰ ਪਤਾ ਕਿ ਕਹਾਣੀਆਂ ਵੀ ਆਮ ਜ਼ਿੰਦਗੀ ਦੇ ਵਿੱਚੋਂ ਹੀ ਬਣਦੀਆਂ ਨੇ ਤੇ ਮੈਂ ਸੁਣਾਉਂਦੀ ਵੀ ਉਹੀ ਹੁੰਦੀ ਆ ਜੋ ਮੇਰੇ ਦਿਲ ਨੂੰ ਲੱਗਣ, ਤੇ ਜੋ ਦਿਲ ਨੂੰ ਲੱਗਣ ਉਹੀ ਕਹਾਣੀ ਸੋਹਣੀ ਵੀ ਲੱਗਦੀ ਆ ਤੇ ਉਹਦੇ ਤੋਂ ਹੀ ਅਸੀਂ ਕੁਛ ਨਾ ਕੁਛ ਸਿੱਖ ਵੀ ਸਕਦੇ ਹਾਂ, ਨਹੀਂ ਤਾਂ ਫਿਰ ਪੜ੍ਹਿਆ ਤੇ ਪੜ੍ਹ ਕੇ ਅੱਗੇ ਤੁਰ ਗਏ, ਬਸ ਇੰਨੀ ਕੀ ਹੁੰਦੀ ਆ। ਸੋ ਲਓ ਫਿਰ ਸੁਣੋ ਜੀ ਕਹਾਣੀ ਤੇ ਲਿਖੀ ਹੋਈ ਆ ਹਰਪ੍ਰੀਤ ਸਿੰਘ ਜਵੰਦਾ ਨੇ, ਕਿਉਂਕਿ ਉਹਨਾਂ ਦੀਆਂ ਲਿਖੀਆਂ ਆਮ ਜੀ ਭਾਸ਼ਾ ਵਿੱਚ ਹੁੰਦੀਆਂ ਨੇ ਤੇ ਆਮ ਜੇ ਲੋਕਾਂ ਦੀ ਬੋਲੀ ਹੁੰਦੀ ਆ ਤੇ ਆਮ ਜੇ ਲੋਕਾਂ ਦੀਆਂ ਕਹਾਣੀਆਂ ਹੁੰਦੀਆਂ ਨੇ। ਏਦਾਂ ਲੱਗਦਾ ਸਾਡੇ ਨਾਲ ਵਿਚਰਦੀਆਂ ਨੇ, ਸਾਡੇ ਕੋਲ ਬੈਠੇ ਨੇ ਉਹ ਕਹਾਣੀਆਂ ਦੇ ਜਿਹੜੇ ਪਾਤਰ ਹੁੰਦੇ ਆ ਨਾ, ਜਿਵੇਂ ਜਿਵੇਂ ਪੜ੍ਹੀ ਜਾਓ ਏਦਾਂ ਲੱਗਦਾ ਵਾ ਕਿ ਉਹ ਅੱਖਾਂ ਦੇ ਸਾਹਮਣੇ ਤੁਰੇ ਫਿਰਦੇ ਆ, ਸਾਡੇ ਹੀ ਚਾਚੇ ਤਾਏ, ਸਾਡੇ ਹੀ ਆਪਣੇ ਭੈਣ ਭਰਾ। ਸੋ ਇਸੇ ਕਰਕੇ ਉਹਨਾਂ ਨੂੰ ਪੜ੍ਹਨ ਨੂੰ ਵੀ ਦਿਲ ਕਰਦਾ ਵਾ ਤੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਸਿੱਖਣ ਨੂੰ ਵੀ ਜ਼ਰੂਰ ਮਿਲਦਾ ਵਾ। ਸੋ ਕਹਾਣੀਆਂ ਜੀ ਕਹਿੰਦੇ ਕਿ ਸ਼ਰੀਕਾਂ ਦੇ ਨਾਲ ਚੱਲਦੀ ਖਹਿਬਾਜ਼ੀ ਦੇ ਚੱਲਦਿਆਂ ਬੀਜੀ ਆਖਣ ਲੱਗੇ ਨਿੱਕੇ ਵੀਰ ਨੂੰ ਵੀ ਨਾਲ ਲੈ ਜਾਇਆ ਕਰ। ਤੇ ਨਿੱਕੇ ਨੂੰ ਨਾਲ ਤੁਰਨ ਲਈ ਆਖਿਆ ਤਾਂ ਅੱਗੋਂ ਬਹਾਨੇ ਜੇ ਘੜਨ ਲੱਗਾ। ਆਖੇ 31 ਦਸੰਬਰ ਜਲੰਧਰੋਂ ਆਉਂਦਾ ਵਾ ਨਵੇਂ ਸਾਲ ਵਾਲਾ ਪ੍ਰੋਗਰਾਮ, ਮੈਂ ਤਾਂ ਉਹ ਦੇਖਣਾ ਵਾ। ਅਖੀਰ ਧੱਕੇ ਦੇ ਨਾਲ ਉਹਨੂੰ ਮਨਾ ਹੀ ਲਿਆ ਤੇ ਉਹਨੂੰ ਨਾਲ ਤੁਰਨਾ ਪਿਆ। ਸਾਰੀ ਰਾਹ ਬਸ ਇਹੀ ਆਖੀ ਗਿਆ ਕਿ ਮੇਰੇ ਪੈਰ ਠਰਦੇ ਨੇ। ਫਿਰ ਵਾਰੀ ਵਾਲਾ ਟਾਈਮ ਆਇਆ ਤਾਂ ਪਾਣੀ ਬੜੇ ਤੇਜ਼ ਵਹਾਅ ਨਾਲ ਸੀ, ਡੱਕਿਆ ਨਾ ਜਾਵੇ। ਤੂੰ ਘਰੇ ਸਿਰ ਵਾਲੀ ਨਿੱਕੀ ਜਿਹੀ ਕਹੀ ਟੱਪ ਲਾਵਾਂ ਤਾਂ ਛੂਕਦਾ ਪਾਣੀ ਗਿੱਲੀ ਮਿੱਟੀ ਆਪਣੇ ਨਾਲ ਵਹਾ ਕੇ ਹੀ ਲੈ ਜਾਇਆ ਕਰੇ। ਇੱਕ ਦੋ ਮਿੰਟ ਇੰਜ ਹੀ ਲੰਘ ਗਏ। ਅਖੀਰ ਕੋਲ ਖਲੋਤੇ ਨਿੱਕੇ ਨੂੰ ਕਿਹਾ ਕਿ ਤੂੰ ਹੀ ਆ ਜਾ। ਕਿੱਥੋਂ ਸੁਣੇ ਉਹ ਤਾਂ ਬਸ ਫੇਰ ਕੀ ਸੀ, ਜ਼ਬਰਦਸਤੀ ਝੁੱਕ ਕੇ ਵਗਦੇ ਹੋਏ ਪਾਣੀ ਵਾਲੇ ਖਾ ਚ ਬਿਠਾ ਦਿੱਤਾ ਤੇ ਪਾਣੀ ਨੂੰ ਰੋਕ ਲਿਆ। ਉਹਨੇ ਅੱਗੋਂ ਗਾਲ ਕੱਢੀ, ਮੈਂ ਵੀ ਕੱਸ ਕੇ ਚਪੇੜ ਧਰਤੀ। ਫੇਰ ਗੁੱਸੇ ਨਾਲ ਆਖਿਆ ਕਿ ਇੱਥੇ ਬੈਠਾ ਰਹੇ ਬਸ, ਜਦੋਂ ਤੱਕ ਆਖਾਂ ਨਾ ਉਨੀ ਦੇਰ ਤੱਕ ਉੱਠਣਾ ਨਹੀਂ। ਫੇਰ ਜਾ ਕੇ ਕਿਧਰੇ ਪਾਣੀ ਕਾਬੂ ਵਿੱਚ ਆਇਆ। ਪਾਣੀ ਵਿੱਚ ਗੁੜੁੱਚ ਹੋਇਆ, ਨਾਲੇ ਤੇ ਰੋਈ ਜਾਵੇ ਤੇ ਨਾਲੇ ਨਾਲੇ ਕੰਬੀ ਵੀ ਜਾਵੇ। ਮੈਂ ਉਹਨੂੰ ਉਸੇ ਤਰ੍ਹਾਂ ਚੁੱਕ ਖੂਹ ਦੇ ਬਣੇ ਢਾਰੇ ਵਿੱਚ ਲੈ ਆਇਆ। ਪਰਾਲੀ ਤੇ ਕਮਾਦ ਦੀ ਖੋਰੀ ਇਕੱਠੀ ਕੀਤੀ ਤੇ ਧੂਣੀ ਲਾ ਦਿੱਤੀ। ਆਪਣੇ ਅਤੇ ਬਲਦੀ ਹੋਈ ਅੱਗ ਦੇ ਐਨ ਵਿਚਕਾਰ ਉਹਨੂੰ ਬਿਠਾ ਲਿਆ ਤੇ ਬਸ ਫੇਰ ਕੀ ਸੀ, ਉਹਦੇ ਦੰਦ ਵੱਜੀ ਜਾਣ ਤੇ ਨਾਲੇ ਅੰਦਰੋਂ ਅੰਦਰੀ ਉਹ ਰੋਈ ਵੀ ਜਾਵੇ। ਪਰ ਮੇਰੇ ਨਾਲ ਗੱਲ ਨਾ ਕਰੇ, ਹੱਥ ਵੀ ਨਾ ਲਾਉਣ ਦੇਵੇ। ਗੱਲ ਤੇ ਜਿਹੜੇ ਕੱਪੜੇ ਸੀਗੇ ਉਹਦੇ ਸਾਰੇ ਗਿੱਲੇ ਹੋ ਚੁੱਕੇ ਸੀ ਤੇ ਬਸ ਫੇਰ ਕੀ ਸੀ। ਫੇਰ ਪਿੰਡ ਮੁੜਦੇ ਵਕਤ ਸਾਰੇ ਆ ਇਹੀ ਸਮਝਾਉਂਦਾ ਆਇਆ ਕਿ ਜੇ ਕਣਕ ਦਾ ਇੱਕ ਵੀ ਵੱਢ ਸੁੱਕਾ ਰਹਿ ਜਾਂਦਾ ਤਾਂ ਅਗਲੀ ਵਾਰੀ ਪਾਣੀ ਦੀ ਪੂਰੇ ਇੱਕ ਮਹੀਨੇ ਬਾਅਦ ਆਉਣੀ ਸੀ ਤੇ ਉਨੀ ਦੇਰ ਤੱਕ ਸਾਰਾ ਕੁਛ ਸੁੱਕ ਜਾਣਾ ਸੀ। ਫਿਰ ਸ਼ਰੀਕਾਂ ਦੇ ਮਜ਼ਾਕ ਤੇ ਆੜਤੀਆਂ ਦਾ ਕਰਜ਼ਾ, ਬਸ ਇਹੋ ਹੀ ਪੱਲੇ ਰਹਿ ਜਾਣਾ ਸੀ। ਪਰ ਉਹਦੇ ਤੇ ਮੇਰੀਆਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਘਰ ਆ ਕੇ ਕਿੰਨੇ ਦਿਨ ਉਹਨੇ ਮੇਰੇ ਨਾਲ ਗੱਲ ਨਾ ਕੀਤੀ। ਬੀਜੀ ਤੇ ਵੱਡੀ ਭੈਣ ਨੂੰ ਵੀ ਸ਼ਿਕਾਇਤਾਂ ਲਾਈ ਜਾਇਆ ਕਰੇ ਤੇ ਬਸ ਫਿਰ ਅਖੇ ਵੱਡੇ ਵੀਰੇ ਨੇ ਮੈਨੂੰ ਇੰਨੀ ਠੰਡ ਚ ਨਹਿਰ ਦੇ ਪਾਣੀ ਵਿੱਚ ਨਾ ਭਰੀ ਖਾਲ ਵਿੱਚ ਸੁੱਟਿਆ ਤੇ ਫਿਰ ਹਨੇਰੇ ਵਿੱਚ ਮੈਨੂੰ ਕਿੰਨਾ ਸਾਰਾ ਕੁੱਟਿਆ ਤੇ ਨਾਲੇ ਮੇਰੇ ਚੰਡ ਵੀ ਮਾਰੀ। ਬਸ ਅਸਲ ਗੱਲ ਜਾਣਦੀ ਦੀ ਆਖਣ ਲੱਗੀ ਕਮਲਿਆ, ਵੱਡੇ ਵੀਰਾਂ ਤੇ ਮਾਸਟਰਾਂ ਵੱਲੋਂ ਮਾਰਿਆਂ ਦਾ ਬੁਰਾ ਨਹੀਂ ਮਨਾਈ ਦਾ ਤੇ ਨਾ ਹੀ ਗੁੱਸਾ ਕਰੀ ਦਾ ਤੇ ਨਾ ਹੀ ਉਹਨਾਂ ਦੀ ਭੀੜ ਮਨਾਈ ਦੀ ਆ। ਇਹ ਤਾਂ ਬੰਦੇ ਨੂੰ ਸਹੀ ਰਸਤੇ ਵੱਲ ਨੂੰ ਲੈ ਕੇ ਜਾਂਦੀਆਂ ਨੇ ਤੇ ਹੋਰ ਕਰੜਾ ਕਰਦੀਆਂ ਨੇ ਸਹੀ ਰਸਤੇ ਵੱਲ ਲੈ ਕੇ ਜਾਣ ਲਈ। ਫਿਰ ਨਵੇਂ ਸਾਲ ਦੀ ਰਾਤ ਨੂੰ ਹੋਈ ਇਸ ਘਟਨਾ ਤੇ ਵੱਜੀ ਚਪੇੜ ਦਾ ਜ਼ਿਕਰ ਮੁੜ ਕੇ ਕਿੰਨੇ ਵਰਿਆਂ ਤੱਕ ਕਰਦਾ ਰਿਹਾ। ਅਚਾਨਕ ਕੀ ਹੋਇਆ ਕਿ ਮੇਰੇ ਅਚਾਨਕ ਏਦਾਂ ਹੋਇਆ ਕਿ ਮੈਨੂੰ ਜੌਬ ਲੱਗ ਗਈ ਤੇ ਮੈਂ ਚਲਾ ਗਿਆ ਆਪਣੀ ਨੌਕਰੀ ਤੇ। ਤੇ ਫਿਰ ਕੀ ਸੀ, ਜਿਹੜਾ ਖੇਤੀ ਦਾ ਕੰਮ ਸੀ, ਕਾਰੋਬਾਰ ਸੀ, ਉਹਨੂੰ ਸਾਰਾ ਸਾਂਭਣਾ ਪਿਆ ਤੇ ਬਸ ਫਿਰ ਕੀ ਹੋਇਆ, ਥੋੜਾ ਜਵਾਨ ਹੋਇਆ ਤੇ ਸਾਰਾ ਕੁਛ ਉਹਦੇ ਹਵਾਲੇ ਕਰਕੇ ਮੈਂ ਆਪਣੀ ਨੌਕਰੀ ਵੱਲ ਚਲਾ ਗਿਆ ਤੇ ਉਹ ਫਿਰ ਇੱਥੇ ਮਿੱਟੀ ਨਾਲ ਮਿੱਟੀ ਹੋਇਆ, ਖੇਤਾਂ ਦੇ ਵਿੱਚ ਹੀ ਰਹਿੰਦਾ ਸੀ। ਤੇ ਜਦੋਂ ਮੈਂ ਪਹਿਲੀ ਵਾਰ ਛੁੱਟੀ ਆਇਆ ਨਾ ਪਿੰਡ ਨੂੰ ਤਾਂ ਮਿੱਟੀ ਉਹ ਨਾਲ ਮਿੱਟੀ ਹੋਇਆ ਬਾਹਰ ਖੇਤ ਵਿੱਚ ਹੀ ਮਿਲ ਪਿਆ। ਕਿੰਨੀਆਂ ਸਾਰੀਆਂ ਗੱਲਾਂ ਕੀਤੀਆਂ ਉਹਨੇ ਮੇਰੇ ਨਾਲ, ਸ਼ਿਕਾਇਤਾਂ ਵੀ ਲਾਈਆਂ। ਫਿਰ ਗੱਲ ਕਰਦਾ ਕਰਦਾ ਅਚਾਨਕ ਮੇਰੇ ਗਾਲ ਨੂੰ ਲੱਗ ਕੇ ਰੋਣ ਲੱਗ ਪਿਆ। ਆਖਿਰ ਤੁਸੀਂ ਤੇ ਬੀਜੀ ਠੀਕ ਕਿਹਾ ਕਰਦੇ ਸੀ, ਆਪਣੇ ਵੱਲੋਂ ਮਾਰਿਆਂ ਦੀ ਪੀੜ ਤੇ ਕੁਛ ਵੀ ਨਹੀਂ ਹੁੰਦੀ, ਅਸਲ ਪੀੜ ਤੇ ਉਹਨਾਂ ਬੁੱਲਾਂ ਤੇ ਤਾਨਿਆਂ ਵਹਿਣਿਆਂ ਦੀ ਹੁੰਦੀ ਹੈ ਜੋ ਸ਼ਰੀਕ ਤੇ ਬਾਹਰਲੇ ਲੋਕ ਨਿੱਤ ਦਿਹਾੜੇ ਮਾਰਦੇ ਰਹਿੰਦੇ ਆ। ਤੇ ਬਸ ਫਿਰ ਕੀ ਸੀ, ਡਾਢੇ ਸਿੱਧੀ ਦਿਲ ਤੇ ਮਾਰਦੇ ਨੇ ਤੇ ਮੁੜ ਕੇ ਰੋਣ ਵੀ ਨਹੀਂ ਦਿੰਦੇ ਤੇ ਜੋ ਜੇ ਕਿਤੇ ਰੋਣ ਨਿਕਲ ਜਾਵੇ ਨਾ ਤਾਂ ਮਜ਼ਾਕ ਵੱਖਰਾ ਉਡਾਉਂਦੇ ਨੇ। ਬੀਜੀ ਦੇ ਜਾਣ ਮਗਰੋਂ ਸ਼ਾਇਦ ਇਕੱਲਾ ਰਹਿ ਗਿਆ ਸੀ, ਉਹ ਬਹੁਤ ਜ਼ਿਆਦਾ ਉਧਰ ਵੀ ਗਿਆ ਸੀ। ਮੈਂ ਵੀ ਉਹਨੂੰ ਓਨੀ ਦੇਰ ਛਾਤੀ ਨਾਲ ਲਾਈ ਰੱਖਿਆ ਜਿੰਨੀ ਦੇਰ ਉਸ ਅੰਦਰਲਾ ਚਿਰਾਂ ਤੋਂ ਬਲਦੀ ਅੱਗ ਪੂਰੀ ਤਰ੍ਹਾਂ ਠੰਡੀ ਨਾ ਹੋ ਗਈ ਹੋਵੇ। ਤੇ ਕਈ ਵੇਰ ਠਰਦੇ ਕਹਿੰਦੇ ਬਾਹਰੀ ਵਜੂਦ ਨੂੰ ਗਰਮ ਕਰਨ ਲਈ ਤਨਿਆਵੀ ਅੱਗ ਬਾਲਣੀ ਪੈਂਦੀ ਆ ਤੇ ਕਦੇ ਕਦੇ ਬਲਦੀ ਅੱਗ ਨੂੰ ਠੰਡਿਆ ਕਰਨ ਲਈ ਬਾਹਰਲੇ ਉਪਰਾਲੇ ਵੀ ਕਰਨੇ ਪੈਂਦੇ ਨੇ। ਸੋ ਉਸੇ ਤਰ੍ਹਾਂ ਹੀ ਜੋ ਉਸਦੇ ਮਨ ਦੇ ਵਿੱਚ ਅੱਗ ਬਲਦੀ ਸੀ ਉਸ ਅੱਗ ਨੂੰ ਠੰਡੇ ਕਰਨ ਲਈ ਮੈਂ ਉਸਨੂੰ ਓਨਾ ਚਿਰ ਆਪਣੇ ਕਲਾਵੇ ਵਿੱਚ ਰੱਖਿਆ ਜਿੰਨਾ ਟਾਈਮ ਕੇ ਉਹਦਾ ਰੋਣਾ ਬੰਦ ਨਾ ਹੋਇਆ। ਸੋ ਇਹ ਸੀ ਜੀ ਰਿਸ਼ਤਿਆਂ ਦਾ ਨਿੱਘ ਤੇ ਰਿਸ਼ਤਿਆਂ ਦੀ ਮੋਹ ਤੇ ਰਿਸ਼ਤਿਆਂ ਨੂੰ ਦਰਸਾਉਂਦੀ ਇੱਕ ਕਹਾਣੀ ਜਿਸ ਦਾ ਸੱਚ इस कहानी दे विचों ही बयान भी हो गया ते तुहानूं मेरे ख्याल समझ भी आ गया हो कि अपणियां दीआं दित्तियां झिड़कां ते मास्टरां दी कुट दा कदों नहीं बुरा मनाउणा चाहीदा क्योंकि बंदे नूं सही रास्ते तोड़दियां ने। बड़ा बुरा लगदा ना सानूं जदों छोटे हुंदे आ ते घर दे किसे गल तों झिड़कदे सी कि नहीं इदां नहीं करना, इधर नहीं जाणा, तुसीं इह सिखो आह करो, तां उदों बड़ा बुरा लगदा सी, बड़ी चुड़-चुड़ करदे आ असीं। पर जदों किते टाइम पै के असीं ओही राहां ते आउणे आ ना उहनां वालियां ते, तां फिर पता लगदा कि ਸਿੱਖਿਆ ਸੀ ਤਾਂ ਕੰਮ ਆਇਆ ਤੇ ਇਸੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਟਾਈਮ ਦੇ ਵਿੱਚ ਅਸੀਂ ਸਰਵਾਈਵ ਕਰ ਸਕੀਆਂ। ਸੋ ਲਓ ਜੀ ਫਿਰ ਇਹ ਤਾਂ ਸੀਗੀ ਇੱਕ ਕਹਾਣੀ ਆਪਣਿਆਂ ਦੀ, ਆਪਣੇ ਰਿਸ਼ਤਿਆਂ ਦੀ, ਹੈ ਨਾ। ਤੇ ਹੁਣ ਫਿਰ ਆਪਾਂ ਇੱਕ ਗੀਤ ਵੀ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਗਾਣਾ ਇੱਕ ਹੋਰ ਵੀ ਬਹੁਤ ਸੋਹਣਾ ਲੈ ਕੇ ਆਏ ਹਾਂ। ਤੇ ਵੈਸੇ ਤਾਂ ਮੈਂ ਗਾਣਾ ਤੁਹਾਨੂੰ ਪਹਿਲਾਂ ਸੁਣਾਉਣਾ ਸੀ ਕਿ ਜਦੋਂ ਰਿਸ਼ਤਿਆਂ ਦੀ ਗੱਲ ਚੱਲਦੀ ਸੀ, ਪਰ ਇਹ ਹੁਣ ਨਹੀਂ ਸੁਣਾ ਸਕਦੇ ਕਿਉਂਕਿ ਇਹ ਗਾਣਾ ਹੋਰ ਆ, ਉਹ ਫਿਰ ਮੈਂ ਜਾਂਦੇ ਜਾਂਦੇ ਸੁਣਾਉਂਗੀ। ਹੁਣ ਵਾਲਾ ਗਾਣਾ ਆਪਾਂ ਸਰਬਜੀਤ ਭਾਜੀ ਦੀ ਫਰਮਾਇਸ਼, ਸਰਬਜੀਤ ਭਾਜੀ ਦੀ ਪਸੰਦ ਦਾ ਕੋਈ ਸੁਣ ਲੈਂਦੇ ਹਾਂ ਜੋ ਵੀ ਇਸ ਕਹਾਣੀ ਦੇ ਨਾਲ ਢੁਕਦਾ ਹੋਵੇ। ਜਾਂ ਤਾਂ ਫਿਰ ਜੰਮੇ ਨਾਲ ਦੇ ਗਾਣਾ ਵੀ ਬੜਾ ਸੋਹਣਾ ਮਹਾਨਾ, ਤੇ ਜਦੋਂ ਵੀ ਇਹ ਗਾਣਾ ਸੁਣ ਲਓ ਤਾਂ ਗਾਣਾ ਇਮੋਸ਼ਨਲ ਤਾਂ ਕਰਦਾ ਹੀ ਕਰਦਾ ਵਾ ਤੇ ਨਾਲ ਨਾਲ ਆਪਣੇ ਉਹਨਾਂ ਦੀ ਯਾਦ ਵੀ ਕਰਾ ਦਿੰਦਾ ਤੇ ਉਹਨਾਂ ਦੇ ਨਾਲ ਬੀਤੇ ਹੋਏ ਉਹ ਟਾਈਮ ਜਦੋਂ ਅਸੀਂ ਉਹ ਗੱਲਾਂ ਦਾ ਗੁੱਸਾ ਵੀ ਮਨਾਉਂਦੇ ਹੁੰਦੇ ਸੀ। ਮੈਂ ਤੇ ਮੇਰਾ ਭਰਾ ਲੜ ਪੈਂਦੇ ਸੀ, ਮੇਰੇ ਨਾ ਦਿਮਾਗ ਦੇ ਵਿੱਚ ਸ਼ੁਰੂ ਤੋਂ ਹੀ ਕਲੀਨਿੰਗ ਦਾ ਕੀੜਾ ਵਾ, ਹਨਾ, ਕੀੜਾ ਹੀ ਕਹਿ ਸਕਦੇ ਹੋ ਕਿ ਮੈਂ ਜਿੱਦੇ ਛੁੱਟੀ ਹੁੰਦੀ ਸੀ ਨਾ ਤੇ ਕੁੜੀਆਂ ਨੂੰ ਤਾਂ ਹੁੰਦਾ ਹੀ ਆਉਂਦੇ, ਚਲੋ ਕੰਮ ਘਰ ਦੇ ਕੰਮ ਤਾਂ ਮਤਲਬ ਹਰ ਰੋਜ਼ ਹੀ ਹੁੰਦੇ ਹੁੰਦੇ ਆ, ਪਰ ਇਹ ਹੁੰਦਾ ਸੀ ਕਿ ਹਫ਼ਤੇ ਬਾਅਦ ਘਰ ਦੀ ਸਫਾਈ ਆ ਜਿਹੜੀ ਚੰਗੀ ਤਰ੍ਹਾਂ ਹੋ ਜਾਂਦੀ ਆ। ਤੇ ਮੈਨੂੰ ਆਦਤ ਹੁੰਦੀ ਸੀ ਡੈਡੀ ਹੁਣਾਂ ਨੇ ਰਿਓ ਵਾਲੇ ਗੱਟੂ, ਹੁਣ ਜਿੱਦਾਂ ਪਤਾ ਹੀ ਆ ਵੀ ਖੇਤੀਬਾੜੀ ਵਾਲੇ ਘਰਾਂ ਚ ਕਿੱਦਾਂ ਦਾ ਹੁੰਦਾ ਕੰਮ, ਉਹ ਬਰਾਂਡੇ ਦੇ ਵਿੱਚ ਹੀ ਰੇਹ ਵਾਲੇ ਗੱਟੂ ਏਦਾਂ ਪਏ ਹੁੰਦੇ ਸੀ। ਮੈਂ ਬਰਾਂਡੇ ਨੂੰ ਉਹ ਵਧੀਆ ਰੱਖਣਾ ਹੁੰਦਾ ਸੀ ਤੇ ਮੈਂ ਉਹ ਰੇਹ ਵਾਲੇ ਗੱਟੂ ਕਦੇ ਇੱਧਰ ਖਿੱਚ ਕੇ ਕਰ ਦੇਣੇ, ਕਦੇ ਇੱਧਰ ਖਿੱਚ ਕੇ ਕਰ ਲੈਣੇ, ਤੇ ਡੈਡੀ ਨੇ ਕਈ ਵਾਰੀ ਹੱਸ ਕੇ ਕਹਿਣਾ ਜੇ ਭਰਾ ਹੁਣਾਂ ਨੇ ਪੈੜਾਂ ਵੀ ਕਰ ਦੇਣੀਆਂ ਨਾ, ਮੈਂ ਉਹਨਾਂ ਨੂੰ ਜਿੱਥੇ ਹੋਣਾ ਮੈਂ ਉੱਥੋਂ ਫੜ ਕੇ ਲਿਆਉਣਾ ਵੀ ਆ ਕੇ ਮੈਂ ਹਜੇ ਪੋਚਾ ਲਾਇਆ ਸੀ, ਤੂੰ ਗੰਦ ਕਿਵੇਂ ਪਾਇਆ, ਹੁਣ ਇਹਨੂੰ ਸਾਫ਼ ਕਰ ਦੇ ਲਾ ਕੇ। ਇੱਕ ਵਾਰੀ ਕੀ ਹੋਇਆ ਕਿ ਜਿਹੜਾ ਮੇਰੇ ਤੋਂ ਛੋਟਾ ਵਾ ਮੇਰੇ ਨਾਲ ਲੜ ਪਿਆ ਤੇ ਕਹਿੰਦਾ, ਮੈਂ ਪੋਚਾ ਲਾ ਕੇ ਹਟੀ ਹੋਈ ਸੀ ਹਜੇ ਗਿੱਲਾ ਸੀ, ਕਹਿੰਦਾ ਇੱਥੇ ਪੈੜਾ ਕਰੂ, ਮੈਂ ਕਿਹਾ ਤੂੰ ਕਰ ਸਹੀ ਪੈੜਾ ਪਤਾ ਨੀ ਤੂੰ ਕਿੱਦਾਂ ਕਰੂੰਗਾ। ਤੇ ਉਹਨੇ ਕੀ ਕੀਤੀ, ਮੈਂ ਦੂਸਰੀ ਸਾਈਡ ਨੂੰ ਮੂੰਹ ਕੀਤਾ ਤੇ ਉਹ ਨਾ ਪੈਰ ਲਾ ਕੇ ਫਰਸ਼ ਤੇ ਉਹ ਮਤਲਬ ਪੈੜਾਂ ਕਰਕੇ ਥੋੜੀ ਜਿਹੀ ਭੱਜ ਗਿਆ, ਕਹਿੰਦਾ ਆ ਚੱਕ ਕਰਤੀ ਪੈੜ ਮੈਂ ਵੀ ਹੈ, ਕਹਿੰਦਾ ਹੁਣ ਦੱਸ ਕੀ ਕਰੇਂਗੇ, ਉਹ ਭੱਜ ਗਿਆ। ਮੈਂ ਪਹਿਲਾਂ ਤਾਂ ਰੋਈ ਖੜ ਕੇ ਵੀ ਮੈਂ ਇੰਨੀ ਮਿਹਨਤ ਨਾਲ ਇੰਨੇ ਚਿਰ ਦੀ ਲੱਗੀ ਹੋਈ ਸੀ ਸਫਾਈ ਕਰਨ ਤੇ ਇਹਨੇ ਗੰਦ ਪਾਤਾ ਫੇਰ ਦੁਬਾਰਾ, ਫਿਰ ਗੁੱਸਾ ਵੀ ਸੀ ਮਨ ਚ, ਮੈਂ ਕਿਹਾ ਕਰਾਉਂਗੀ ਤੇ ਤੂੰ ਹੀ ਸਾਫ਼ ਹੈ ਨਾ। ਤੇ ਉਹ ਜਾ ਕੇ ਚੱਕ ਕੇ ਘਰੇ ਲੁਕ ਗਿਆ, ਮੈਂ ਫਿਰ ਉੱਥੋਂ ਲੱਭ ਕੇ ਲੈ ਕੇ ਆਈ ਤੇ ਉਹ ਮੇਰੇ ਨਾਲ ਕਿੱਥੋਂ ਉਹਨੇ ਆਏ ਹੋਣਾ ਸੀ। ਫਿਰ ਮੈਂ ਸੋਟੀ ਲੈ ਕੇ ਗਈ, ਮੈਂ ਕਿਹਾ ਜਾਂ ਤਾਂ ਚੱਲ ਕੇ ਉਹਨੂੰ ਸਾਫ਼ ਕਰ, ਨਹੀਂ ਮੈਂ ਤੇਰੇ ਇੱਥੇ ਸੋਟੀ ਮਾਰੂੰਗੀ ਵੀ ਮੈਂ ਤੈਨੂੰ ਕੁੱਟੂਗੀ, ਹੈ ਨਾ। ਉਹ ਵਿਚਾਰਾ ਆ ਗਿਆ ਡਰਦਾ ਤੇ ਡੈਡੀ ਉਹਨੂੰ ਲੈ ਆਏ, ਕਹਿੰਦੇ ਵੀ ਆ ਜਾ ਕੋਈ ਨਾ ਤੂੰ ਕਰਦੇ ਸਾਫ਼, ਤੂੰ ਕਾਹਤੋਂ ਵੀ ਗੰਦ ਪਾਇਆ ਜਦੋਂ ਕੁੜੀ ਸਾਫ਼ ਕਰਦੀ ਸੀ। ਤੇ ਉਦੋਂ ਬਾਅਦ ਡੈਡੀ ਉਹਨਾਂ ਨੇ ਹੱਸਣਾ, ਜਿੱਦੇ ਮੈਂ ਸਫਾਈ ਕਰਨ ਲੱਗਣਾ ਡੈਡੀ ਨੇ ਕਹਿਣਾ, ਲੈ ਅੱਜ ਨਾ ਪੈਰ ਆ ਜਿਹੜੇ ਉਹ ਸਿਰ ਤੇ ਰੱਖ ਲਓ, ਕੁੜੀ ਅੱਜ ਸਫਾਈ ਕਰਨ ਲੱਗੀ ਹੁੰਦੀ ਆ, ਕਹਿਣਾ ਅਸੀਂ ਅੱਜ ਘਰੇ ਆਈਏ ਕਿ ਘਰ ਤੋਂ ਬਾਹਰ ਹੀ ਬੈਠੇ ਰਹੀਏ, ਹੈ ਨਾ। ਮੈਂ ਹੱਸ ਪੈਣਾ ਫਿਰ, ਤੇ ਬੜੀਆਂ ਉਹ ਗੱਲਾਂ ਯਾਦ ਆਉਂਦੀਆਂ ਹੁੰਦੀਆਂ ਸੀ ਤੇ, ਪਰ ਹੁਣ ਅੱਜ ਉਹ ਚੀਜ਼ਾਂ ਕੰਮ ਵੀ ਆਉਂਦੀਆਂ ਨੇ, ਹੈ ਨਾ। ਤੇ ਇਹਨਾਂ ਮੁਲਕਾਂ ਦੇ ਵਿੱਚ ਵੈਸੇ ਤਾਂ ਚਲੋ ਖੈਰ ਉਹ ਇੱਕ ਸਲੀਕਾ ਵੀ ਹੁੰਦਾ ਸੀ ਤੇ ਇਹ ਨਿੱਕੀਆਂ ਨਿੱਕੀਆਂ ਗੱਲਾਂ, ਪਰ ਉਹ ਲੜਾਈ ਵੀ ਹੁੰਦੀ ਸੀ ਤੇ ਇਹ ਗੱਲਾਂ ਨਾ ਫਿਰ ਬੜੀਆਂ ਚੇਤੇ ਆਉਂਦੀਆਂ ਨੇ। ਤੇ ਇੱਕ ਵਾਰੀ ਛੋਟੇ ਦੇ ਗਲੀ ਕਰਤੀ, ਉਹਨੇ ਬਾਅਦ ਚ ਜਦੋਂ ਉਹ ਕਿਤੇ ਜਦੋਂ ਮੈਂ ਗਲੀ ਕੀ ਕੀਤੀ ਸੀਗੀ ਉਹਦੇ ਬੱਜੀ ਵੀ ਕੰਨ ਤੇ, ਜਦੋਂ ਉਹਨੇ ਮੇਰੇ ਨਾਲ ਲੜਨਾ ਮੈਂ ਕਹਿਣਾ ਕਿਉਂ ਦੂਜਾ ਕੰਨ ਵੀ ਬਿਨਾਂ ਤੇਰਾ, ਮਤਲਬ ਇੱਦਾਂ ਦੀਆਂ ਲੜਾਈਆਂ ਹੁੰਦੀਆਂ ਸੀਗੀਆਂ ਵੀ ਹੋਰ ਵੀ ਸਾਡੀਆਂ ਬੜੀਆਂ ਲੜਾਈਆਂ ਹੁੰਦੀਆਂ ਸੀ, ਕੀ ਦੱਸਾਂ, ਹਨਾ। ਪਿਆਰ ਵੀ ਬਹੁਤ ਹੁੰਦਾ ਸੀ ਤੇ ਅਸੀਂ ਲੜਦੇ ਵੀ ਬਹੁਤ ਹੁੰਦੇ ਸੀ, ਲੜ ਤਾਂ ਅਸੀਂ ਹੁਣ ਵੀ ਪੈਂਦੇ ਹਾਂ। ਤੇ ਖੈਰ ਚਲੋ ਕੋਈ ਗੱਲ ਨੀ, ਭੈਣ ਭਰਾਵਾਂ ਦਾ ਪਿਆਰ ਹੀ ਇੱਦਾਂ ਹੁੰਦਾ ਵਾ ਕਿ ਲੜ ਕੇ ਬਾਅਦ ਚ ਇੱਕ ਦੂਸਰੇ ਦਾ ਕਰਨਾ ਵੀ ਉਨਾ ਫਿਕਰ ਵੀ ਉਹੀ ਹੁੰਦਾ। ਖੈਰ ਚਲੋ ਹੁਣ ਇੱਕ ਗੀਤ ਸੁਣਦੇ ਆ ਤੇ ਫਿਰ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ। ਮੁੱਲ ਵਿਕਦੀ ਉਹ ਜੰਮੇ ਨਾਲ ਦੇ, ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿਚ। ਸੋ ਵਾਕਈ ਜੀ ਚੰਮੇ ਨਾਲ ਦੇ ਕਦੇ ਨੀ ਮੁੱਲ ਥਿਉਂਦੇ। ਸੋ ਵਾਕਈ ਥਿਉਂਦੇ ਨੀ ਹੈਗੇ ਤੇ ਪਰ ਜਦੋਂ ਨਾਲ ਹੁੰਦੇ ਆ ਤੇ ਉਦੋਂ ਤਾਂ ਫਿਰ ਹੌਸਲੇ ਹੀ ਬੜੇ ਹੁੰਦੇ ਆ ਹਨਾ। ਵੈਸੇ ਕਈਆਂ ਨੂੰ ਗੱਲਾਂ ਚੇਤੇ ਆ ਗਈਆਂ ਹੋਣਗੀਆਂ ਜਦੋਂ ਅਸੀਂ ਮੈਂ ਆਪਣੀਆਂ ਲੜਾਈਆਂ ਆਪਣੇ ਭਰਾ ਦੇ ਨਾਲ ਸੁਣਾਈਆਂ ਨਾ ਕਿ ਅਸੀਂ ਲੜਦੇ ਹੁੰਦੇ ਸੀ। ਬਹੁਤ ਜਣਿਆਂ ਨੂੰ ਆਪੋ ਆਪਣੀਆਂ ਗੱਲਾਂ ਚੇਤੇ ਆਈਆਂ ਹੋਣਗੀਆਂ ਕਿ ਅਸੀਂ ਕਿੱਦਾਂ ਲੜਦੇ ਹੁੰਦੇ ਸੀ ਹਨਾ। ਤੇ ਖੈਰ ਚਲੋ ਇੱਧਰ ਲਖਵੀਰ ਬਰਾੜ ਹਨਾ ਤੇ ਕਹਿੰਦੇ ਕਿ ਗਾਣਾ ਸੁਣਨਾ ਚਾਹੇ ਜੀ ਉਹਨਾਂ ਨੇ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਗੁਰਦਾਸ ਮਾਨ ਦਾ ਗਾਣਾ ਮਾ ਜੀ, ਹਾਂਜੀ ਗਾਣਾ ਜ਼ਰੂਰ ਤੁਹਾਨੂੰ ਤੁਹਾਡੀ ਪਸੰਦ ਦਾ ਸੁਣਾਵਾਂਗੇ ਪਰ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਇਹ ਕਹਿੰਦੇ ਹੁੰਦੇ ਸਤਿਯੁਗ ਵੇਲਿਆਂ ਦੀ ਗੱਲ ਸੀ, ਅੱਜ ਕੱਲ੍ਹ ਤਾਂ ਜੇ ਤਕਲੀਫ ਹੋਵੇ ਤਾਂ ਦੱਸਣ ਵੇਲੇ ਦੇਖ ਲੈਣਾ ਚਾਹੀਦਾ ਕਿ ਦੱਸਣਾ ਕਿਹਨੂੰ ਆ। ਥੋੜਾ ਜਿਹਾ ਕਈ ਵਾਰੀ ਤਾਂ ਦੁੱਖ ਦਾ ਰਾਈ ਦਾ ਪਹਾੜ ਬਣ ਜਾਂਦਾ ਤੇ ਕਈ ਵਾਰੀ ਫਿਰ ਜਿਹੜੇ ਸੁਣਨ ਵਾਲੇ ਹੁੰਦੇ ਆ ਉਸ ਦੁੱਖ ਦੇ ਅਹਿਸਾਸ ਨੂੰ ਘਟਾ ਦਿੰਦੇ ਆ, ਕਿਉਂਕਿ ਅੱਜ ਕੱਲ੍ਹ ਜਿਹੜੀ ਦੁਨੀਆ ਮਾ ਪਦਾਰਥਵਾਦੀ ਜ਼ਿਆਦਾ ਹੋਈ ਹੋਈ ਹੈ ਨਾ, ਤਾਂ ਕਰਕੇ ਕਹਿ ਰਹੇ ਹਾਂ। ਪਰ ਗਾਣਾ ਆਪਾਂ ਜੀ ਲਖਵੀਰ ਜੀ ਤੁਹਾਡੀ ਪਸੰਦ ਆ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਬਾਕੀ ਕਹਿੰਦੇ ਕਿ ਕਹਾਣੀ ਬਹੁਤ ਸੋਹਣੀ ਆ ਭੈਣ ਜੀ। ਹਾਂਜੀ ਕਹਾਣੀ ਮੈਨੂੰ ਵੀ ਵਧੀਆ ਲੱਗੀ ਤੇ ਬਾਕੀ ਸਾਰਿਆਂ ਤੋਂ ਵਧੀਆ ਗੱਲ ਮੈਨੂੰ ਕਹਾਣੀ ਚ ਉਹੀ ਲੱਗੀ ਵੀ ਜਦੋਂ ਉਹਦੇ ਥੱਪੜ ਮਾਰਿਆ ਸੀਗਾ ਤੇ ਉਹਨੂੰ ਚੱਕ ਕੇ ਪਾਣੀ ਦੇ ਵਿੱਚ ਬੇਚਾਰੇ ਨੂੰ ਬਿਠਾਤਾ ਹੈ ਨਾ, ਇੰਨੀ ਠੰਡ ਦੇ ਵਿੱਚ। ਇੱਕ ਤਾਂ ਅਗਲੇ ਦਾ ਨਵੇਂ ਸਾਲ ਦਾ ਪ੍ਰੋਗਰਾਮ ਖਰਾਬ ਕਰਾਇਆ ਹਨਾ, ਜਲੰਧਰ ਤੋਂ ਇੱਕੋ ਜਲੰਧਰ ਦੂਰਦਰਸ਼ਨ ਤੋਂ ਇੱਕੋ ਇੱਕ ਤਾਂ ਪ੍ਰੋਗਰਾਮ ਆਉਂਦਾ ਹੁੰਦਾ ਸੀ ਨਵੇਂ ਸਾਲ ਦਾ, ਉਹ ਵੀ ਬੇਚਾਰੇ ਦਾ ਪ੍ਰੋਗਰਾਮ ਮਿਸ ਕਰਾਇਆ, ਉੱਤੋਂ ਦੀ ਥੱਪੜ ਮਾਰਿਆ ਤੇ ਉੱਪਰ ਦੀ ਠੰਡੇ ਪਾਣੀ ਚ ਸੁੱਟਤਾ, ਉਹ ਵੀ ਇੰਨੇ ਸਿਆਲ ਦੇ ਵਿੱਚ ਹਨਾ। ਧੱਕਾ ਤਾਂ ਕੀਤਾ ਹੀ ਸੀ ਨਾ ਬੇਚਾਰੇ ਨਾਲ। ਪਰ ਖੈਰ ਚਲੋ ਕੋਈ ਗੱਲ ਨੀ ਜੀ, ਮਜ਼ਾਕ ਕਰਦੀ ਆ ਤੇ ਕਹਾਣੀ ਵਾਕਈ ਬੜੀ ਸੋਹਣੀ ਆ। ਤੇ ਬਾਕੀ ਕਹਿੰਦੇ ਕਿ ਮਾਂ ਜਾਏ ਭਰਾ ਸ਼ਰੀਕ ਕਦੋਂ ਤੇ ਕਿਉਂ ਬਣਦੇ ਆ, ਸਮਝਣ ਦੀ ਲੋੜ ਹੈ। ਮੇਰੀ ਨਜ਼ਰ ਦੇ ਵਿੱਚ ਸਵਾਰਥ ਸਾਰੇ ਫਸਾਦ ਦੀ ਜੜ ਆ। ਹਾਂਜੀ ਬਿਲਕੁਲ, ਸਵਾਰਥ ਤਾਂ ਲਖਵੀਰ ਜੀ ਕਿਸੇ ਵੀ ਰਿਸ਼ਤੇ ਵਿੱਚ ਆ ਜੇ, ਇਹ ਨੀ ਕਿ ਭਰਾ ਭਰਾ ਦੇ ਰਿਸ਼ਤੇ ਵਿੱਚ ਆ, ਭੈਣ ਭਰਾ ਦੇ ਰਿਸ਼ਤੇ ਵਿੱਚ, ਮਾਂ ਬਾਪ ਦੇ ਨਾਲ ਸਵਾਰਥ ਤੋਂ ਜਦੋਂ ਆ ਜੇ ਕਿਸੇ ਵੀ ਰਿਸ਼ਤੇ ਦੇ ਵਿੱਚ, ਇੱਥੋਂ ਤੱਕ ਕਿ ਧੀ ਪੁੱਤਰ ਦੇ ਰਿਸ਼ਤੇ ਵਿੱਚ ਵੀ ਜਦੋਂ ਸਵਾਰਥ ਦਿਖਣ ਲੱਗ ਜਾਵੇ ਨਾ, ਉਹਨਾਂ ਨੂੰ ਵੀ ਸਵਾਰਥ ਦਿਖਣ ਲੱਗ ਜਾਵੇ ਤਾਂ ਫਿਰ ਉਹ ਰਿਸ਼ਤੇ ਉੱਥੇ ਖਰਾਬ ਹੀ ਹੁੰਦੇ ਆ। ਜਦੋਂ ਰਿਸ਼ਤੇ ਦਿਲ ਤੋਂ ਆ ਤਾਂ ਉਹਨਾਂ ਚਿਰ ਉਹ ਰਿਸ਼ਤੇ ਆ, ਜਦੋਂ ਸਵਾਰਥ ਜੁੜ ਜੇ ਨਾ ਤਾਂ ਫਿਰ ਪਤਾ ਹੀ ਆ ਰਿਸ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਕੜਕਣ ਤਾਂ ਆ ਜਾਂਦੀ ਹੈ, ਤੇ ਜਾਂ ਫਿਰ ਬੰਦੇ ਦੀ ਮੈਂ ਆ ਜਾਂਦੀ ਆ ਨਾ ਜਦੋਂ ਉਹ ਬੜੇ ਕਾਰੇ ਕਰਾਉਂਦੇ ਆ। ਪਰ ਇਹ ਚੀਜ਼ਾਂ ਸਮਝਣ ਦੀਆਂ ਹੁੰਦੀਆਂ ਨੇ, ਜਦੋਂ ਬੰਦਾ ਸਮਝ ਲੈਂਦਾ ਫਿਰ ਆਪਣੇ ਆਪ ਹੀ ਸਭ ਕੁਝ ਸਹੀ ਹੋ ਜਾਂਦਾ। ਪਰ ਹਾਂਜੀ ਕਈ ਵਾਰੀ ਥੋੜੇ ਜਿਹੇ ਬੰਦੇ ਨੂੰ ਸਿਆਣੇ ਕਹਿੰਦੇ ਆ ਨਾ ਕਿ ਵੀ ਮਤਲਬ ਕਿ ਨਾ ਚਾਹੁੰਦੇ ਹੋਏ ਵੀ ਕੌੜਾ ਬਣਨਾ ਪੈਂਦਾ ਵਾ ਆਪਣਿਆਂ ਦੇ ਲਈ, ਉਹਨਾਂ ਨੂੰ ਸਬਕ ਸਿਖਾਉਣ ਦੇ ਲਈ, ਉਹਨਾਂ ਨੂੰ ਸਿੱਧੇ ਰਸਤੇ ਤੇ ਲਾਉਣ ਦੇ ਲਈ। ਹੁਣ ਫਾਰ ਇਗਜ਼ਾਮਪਲ ਜਿੱਦਾਂ ਕਹਿ ਲਓ ਕਿ ਭਰਾਵਾਂ ਦੇ ਵਿੱਚ ਹੀ ਆ, ਇੱਕ ਬੜਾ ਸੰਭਲਿਆ ਹੋਇਆ ਸੁਗੜ ਸਿਆਣਾ ਵਾ ਤੇ ਦੂਸਰਾ ਹਜੇ ਜ਼ਿੰਦਗੀ ਦੀ ਐਸ਼ਰਾ ਆਰਾਮ ਦੇ ਵਿੱਚ ਹੀ ਵਿਅਸਤ ਆ, ਤੇ ਉਹਨੂੰ ਪਤਾ ਵੀ ਮੇਰਾ ਵੱਡਾ ਭਰਾ ਹੈਗਾ ਉਹਨੇ ਸਭ ਕੁਝ ਸਾਂਭ ਹੀ ਲੈਣਾ ਨਾ, ਤੇ ਹੁਣ ਵੱਡੇ ਨੂੰ ਫਿਕਰ ਇਹ ਹੁੰਦਾ ਵਾ ਕਿ ਇਹ ਆਪਣੀਆਂ ਏਦਾਂ ਮਟਰ ਗਾਸ਼ਤੀਆਂ ਦੇ ਵਿੱਚ ਏਦਾਂ ਮਨ ਮੌਜੀਆਂ ਦੇ ਵਿੱਚ ਹੀ ਰਿਹਾ ਤਾਂ ਇਹ ਅੱਗੇ ਜ਼ਿੰਦਗੀ ਕਿਵੇਂ ਸੰਭਾਲੂਗਾ, ਆਪਣਾ ਪਰਿਵਾਰ ਕਿਵੇਂ ਪਾਲੂਗਾ, ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਜਾਊਗਾ। ਸੋ ਨਾ ਚਾਹੁੰਦੇ ਹੋਏ ਵੀ ਉਹਨੂੰ ਥੋੜਾ ਜਿਹਾ ਸ਼ਰੀਕਾ ਤਾਂ ਦਿਖਾਉਣਾ ਪੈਂਦਾ ਵਾ, ਪਰ ਉਹ ਸ਼ਰੀਕਾ ਸਵਾਰਥ ਦਾ ਨਹੀਂ ਹੁੰਦਾ, ਉਹ ਸ਼ਰੀਕਾ ਭਰਾ ਦੇ ਪਿਆਰ ਵਾਲਾ ਹੁੰਦਾ। ਸੋ ਗੱਲ ਆ ਜੀ ਬਸ ਸੋਚ ਦੀ ਕਿ ਆਪਾਂ ਕੀ ਸੋਚਦੇ ਹਾਂ ਤੇ ਕੀ ਸਮਝਾਉਂਦੇ ਹਾਂ। ਤੇ ਬਾਕੀ ਕਹਿੰਦੇ ਕਿ ਭੈਣ ਜੀ 14 ਸਾਲ ਹੋ ਗਏ ਇੱਥੇ ਆਇਆ, ਮੈਂ ਅੱਜ ਤੱਕ ਉਸ ਘਰ ਵਿੱਚ ਆਪਣੀ ਕੋਈ ਮੇਰ ਨਹੀਂ ਕੀਤੀ, ਮੈਂ ਜੋ ਮੈਂ ਆਪਣੀ ਕਮਾਈ ਨਾਲ ਨਹੀਂ ਬਣਾਇਆ ਉਸ ਤੇ ਕੋਈ ਹੱਕ ਨਹੀਂ। ਸੋ ਸਾਡਾ ਦੋਹਾਂ ਭਰਾਵਾਂ ਵਿੱਚ ਅੱਜ ਵੀ ਉਨਾ ਹੀ ਮੋਹ ਪਿਆਰ ਬਰਕਰਾਰ ਹੈ। ਸੋ ਬਹੁਤ ਵਧੀਆ ਗੱਲ ਆ, ਕਰਨਾ ਵੀ ਕਾਹਤੋਂ ਆ ਤੁਸੀਂ ਅੱਜ? ਦੇਖੋ ਜੇ ਤੁਸੀਂ ਏਦਾਂ ਨਹੀਂ ਕਰਦੇ ਤਾਂ ਅੱਜ ਤੁਹਾਡੇ ਭਰਾ ਨੂੰ ਵੀ ਤੁਹਾਡੀ ਉਡੀਕ ਆ ਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਤੁਹਾਨੂੰ ਉਡੀਕਦੇ ਹੋਣਗੇ ਕਿ ਤੁਸੀਂ ਕਦੋਂ ਜਾਓ, ਕਿ ਸਾਡਾ ਕੋਈ ਆਪਣਾ ਆਊਗਾ, ਸਾਨੂੰ ਮਿਲਣ ਆਊਗਾ। ਤੇ ਜੇ ਉਹੀ ਰਿਸ਼ਤਿਆਂ ਦੀ ਤੇਰ ਮੇਰ ਦੇ ਵਿੱਚ ਉਹੀ ਤੇਰ ਮੇਰ ਪੈਸੇ ਵਾਲਾ ਹਿਸਾਬ ਕਿਤਾਬ ਲੈ ਕੇ ਬਹਿ ਗਏ ਤਾਂ ਕੁੜੱਤਨ ਤਾਂ ਆਪਣੇ ਆਪ ਆਉਣੀ ਆ। ਤੇ ਫਿਰ ਦੇਖਿਓ ਹੁਣ ਜਦੋਂ ਜਾਂਦੇ ਹੋ ਤਾਂ ਤੁਹਾਡੇ ਮੂੰਹ ਦੇ ਪੱਕੇ ਹੋਏ ਪਰੌਂਠੇ ਵੀ ਆਉਂਦੇ ਆ, ਤੇ ਜੇ ਤੁਸੀਂ ਪਾਈ ਪਾਈ ਦਾ ਹਿਸਾਬ ਮੰਗੋਗੇ ਤਾਂ ਫਿਰ ਪਤਾ ਹੀ ਆ ਹਨਾ ਕਿ ਕੀ ਹੋਣਾ ਵਾ। ਸੋ ਵਧੀਆ ਗੱਲ ਆ, ਜੋ ਤੁਸੀਂ ਆਪਣੀ ਕਮਾਈ ਨਾਲ ਨਹੀਂ ਬਣਾਇਆ ਉਹਦੇ ਵਿੱਚ ਹਿੱਸਾ ਲੈਣਾ ਤੁਹਾਡਾ ਬਣਦਾ ਵੀ ਨਹੀਂ ਹੈਗਾ। ਤੇ ਬਾਕੀ ਜੋ ਕਹਿੰਦੇ ਹੁੰਦੇ ਆ ਨਾ ਜ਼ਮੀਨ ਜਾਇਦਾਦ ਤਾਂ ਉਹ ਤਾਂ ਮਾਂ ਪਿਓ ਦੀ ਕਮਾਈ ਆ, ਜਦੋਂ ਆਪਣੀ ਕਮਾਈ ਦਾ ਬਣਾਵਾਂਗੇ ਉਹ ਤਾਂ ਵੈਸੇ ਹੀ ਨਹੀਂ ਕੋਈ ਕਿਸੇ ਨੂੰ ਦਿੰਦਾ। ਤੇ ਕਹਿੰਦੇ ਕਿ ਅੱਜ ਵੀ ਦੋਵੇਂ ਫੋਨ ਤੇ ਰੋ ਲੈਂਦੇ ਆ ਇੱਕ ਦੂਜੇ ਦੀ, ਅੱਜ ਵੀ ਸਿਰ ਮੱਥੇ ਆ। ਹਾਂਜੀ ਬਹੁਤ ਵਧੀਆ ਗੱਲ ਆ, ਇਹੀ ਭਰਾਵਾਂ ਭਰਾਵਾਂ ਦਾ ਪਿਆਰ ਹੁੰਦਾ ਵਾ ਤੇ ਇਹੀ ਇੱਕ ਦੂਸਰੇ ਦੇ ਨਾਲ ਸਾਂਝ ਹੁੰਦੀ ਆ। ਤੇ ਇਸੇ ਲਈ ਤਾਂ ਕਹਿੰਦੇ ਆ ਨਾ ਕਿ ਫਿਰ ਜਦੋਂ ਇੰਨਾ ਪਿਆਰ ਹੋਵੇ ਤਾਂ ਜੇ ਇੱਕ ਨੂੰ ਤਕਲੀਫ ਆ ਤਾਂ ਦੂਜਾ ਆਪਣੇ ਆਪ ਹੀ ਸਮਝ ਲੈਂਦਾ ਵਾ। ਸੋ ਲਓ ਫਿਰ ਬਹੁਤ ਵਧੀਆ ਗੱਲ ਆ ਜੀ, ਇਹੀ ਕਹਿੰਦੇ ਆ ਲਖਵੀਰ ਜੀ ਕਿ ਤੁਹਾਡਾ ਭਰਾਵਾਂ ਭਰਾਵਾਂ ਦਾ ਪਿਆਰ ਆ ਜਿਹੜਾ ਇਸੇ ਤਰ੍ਹਾਂ ਬਣਿਆ ਰਹੇ ਤੇ ਇਸੇ ਤਰ੍ਹਾਂ ਹੱਸਦੇ ਖੇਡਦੇ ਤੇ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਥੀ ਬਣੇ ਰਹੋ। ਤੇ ਹੁਣ ਇੱਧਰ ਪ੍ਰੋਗਰਾਮ ਦੇ ਵਿੱਚ ਜਿਹੜਾ ਟਾਈਮ ਆ ਉਹ ਵੀ ਥੋੜਾ ਰਹਿ ਗਿਆ ਵਾ, ਤੇ ਮੇਰੀਆਂ ਗੱਲਾਂ ਤਾਂ ਵੈਸੇ ਵੀ ਮੁੱਕਣ ਤੇ ਆਉਂਦੀਆਂ ਨਹੀਂ ਹੁੰਦੀਆਂ, ਤੇ ਗੱਲਾਂ ਦਾ ਮੈਨੂੰ ਜਿੰਨੀਆਂ ਮਰਜ਼ੀ ਸੁਣ ਵੀ ਲਓ ਤੇ ਸੁਣਾ ਵੀ ਦਓ ਮੈਨੂੰ ਹਨਾ, ਬੁਝਾਰਤਾਂ ਤੋਂ ਤੁਸੀਂ ਸਾਰੇ ਬਚ ਜਾਂਦੇ ਹੋ। ਪਰ ਖੈਰ ਅਗਲੇ ਹਫ਼ਤੇ ਆਪਾਂ ਬੁਝਾਰਤ ਵੀ ਜ਼ਰੂਰ ਪਾਵਾਂਗੇ ਕਿਉਂਕਿ ਮੈਨੂੰ ਪਤਾ ਤੁਸੀਂ ਤਾਂ ਬੁਝਾਰਤ ਬੋਝ ਹੀ ਲੈਣੀ ਆ, ਤੁਹਾਨੂੰ ਵੀ ਬੁਝਾਰਤਾਂ ਬੜੀਆਂ ਆਉਂਦੀਆਂ ਨੇ। ਤੇ ਬਾਕੀ ਆਪਣਿਆਂ ਦਾ ਖਿਆਲ ਰੱਖਿਆ ਕਰੋ, ਇਕੱਲਾ ਤਾਂ ਵੈਸੇ ਵੀ ਕੋਈ ਵੱਡਾ ਨਹੀਂ ਹੁੰਦਾ, ਸੋਹਣੇ ਆਪਣਿਆਂ ਦੇ ਵਿੱਚ ਹੀ ਬੈਠੇ ਲੱਗਦੇ ਆ ਤੇ ਸੋਹਣੇ ਆਪਣਿਆਂ ਦੇ ਨਾਲ ਹੀ ਬੈਠੇ ਲੱਗਦੇ ਆ। ਤੇ ਬਾਕੀ ਰੂਹੀ ਦੇ ਵਿੱਚ ਤਾਂ ਕਹਿੰਦੇ ਹੁੰਦੇ ਆ ਨਾ ਸਿਆਣੇ ਇੱਕ ਕਹਾਵਤ ਪਾਉਂਦੇ ਹੁੰਦੇ ਆ, ਮੈਨੂੰ ਹੁਣ ਪੂਰੀ ਨੀ ਗੱਲ ਯਾਦ ਇਹ ਹੁੰਦੇ ਆ ਕਿ ਰੂਹੀ ਦੇ ਵਿੱਚ ਇਕੱਲਾ ਜਿਹੜਾ ਰੁੱਖ ਹੁੰਦਾ ਵਾ ਨਾ ਉਹਨੂੰ ਉਹਦੀ ਕੋਈ ਨੀ ਬਾਤ ਪੁੱਛਦਾ, ਨਾ ਉਹਦੀ ਕੋਈ ਛਾਂ ਮੰਨਣ ਆਉਂਦਾ, ਕਿਉਂਕਿ ਉਹਦੇ ਵਿੱਚ ਉਹਦੀ ਜਿਹੜੀ ਛਾਂ ਹੁੰਦੀ ਹੈ ਨਾ ਉਹਦੇ ਵਿੱਚ ਉਹਨਾਂ ਨੂੰ ਉਹ ਮਿੱਠੀ ਮਿੱਠੀ ਜਿਹੜੀ ਹਵਾ ਦੀ ਖੁਸ਼ਬੂ ਹੁੰਦੀ ਆ ਨਾ ਤਾਂ ਉਹਨਾਂ ਨੂੰ ਉਹ ਮਹਿਸੂਸ ਹੁੰਦੀ ਆ ਤੇ ਨਾ ਉਹਦੇ ਵਿੱਚੋਂ ਠੰਡੀ ਛਾਂ ਦਾ ਅਹਿਸਾਸ ਹੁੰਦਾ ਵਾ ਤੇ ਨਾ ਉਹਦੇ ਵਿੱਚੋਂ ਪਿਆਰ ਭਰਿਆ ਮੂੰਹ ਮਿਲਦਾ ਵਾ। ਸੋ ਉਹੀ ਗੱਲ ਹੋ ਜਾਂਦੀ ਆ ਸਾਡੇ ਰਿਸ਼ਤਿਆਂ ਦੀ ਰੂਹੀ ਦੇ ਰੁੱਖ ਵਾਲੀ, ਤੇ ਫਿਰ ਉਹ ਇਕੱਲਾ ਹੀ ਰਹਿੰਦਾ ਵਾ ਤੇ ਸਾਰੀ ਉਮਰ ਇਕੱਲੇਪਣ ਦੇ ਵਿੱਚ ਹੀ ਗੁਜ਼ਾਰਦਾ ਵਾ। ਸੋ ਇਸੇ ਲਈ ਆਪਣਿਆਂ ਦੇ ਨਾਲ ਪਿਆਰ ਵੀ ਰੱਖਿਆ ਕਰੋ ਤੇ ਆਪਣਿਆਂ ਦਾ ਹਾਲ ਚਾਲ ਵੀ ਪੁੱਛਦੇ ਰਿਹਾ ਕਰੋ। ਹਾਂ ਸਵਾਰਥ ਕਈ ਤਰ੍ਹਾਂ ਦਾ ਹੁੰਦਾ, ਜਿੱਥੇ ਲੋੜ ਆ ਉੱਥੇ ਦਿਖਾਓ ਵੀ, ਪਰ ਬੇਲੋੜਾ ਵੀ ਸਵਾਰਥ ਮਾੜਾ ਹੁੰਦਾ। ਤੇ ਬਾਕੀ ਭੈਣ ਭਰਾਵਾਂ ਨਾਲ ਹੱਸਦੇ ਵਸਦੇ ਰਿਹਾ ਕਰੋ, ਹੱਸਦੇ ਖੇਡਦੇ ਰਿਹਾ ਕਰੋ, ਗੱਲਾਂ ਯਾਦ ਕਰਦੇ ਰਿਹਾ ਕਰੋ। ਬਸ ਕਹਿੰਦੇ ਹੁੰਦੇ ਨਾ ਕਿ ਇਨਸਾਨ ਉਦੋਂ ਤੱਕ ਮਾਯੂਸ ਨਹੀਂ ਹੁੰਦਾ ਉਦੋਂ ਤੱਕ ਨਾ ਉਹ ਬੁੱਢਾ ਹੋਵੇ ਜਿੰਨਾ ਟਾਈਮ ਉਹ ਆਪਣੇ ਵਿੱਚੋਂ ਆਪਣਾ ਬਚਪਨ ਨਹੀਂ ਮਾਰਨ ਦਿੰਦਾ। ਤੇ ਜਦੋਂ ਤੁਸੀਂ ਆਪਣੇ ਚੋਂ ਆਪਣਾ ਬਚਪਨ ਅਸੀਂ ਖਤਮ ਕਰ ਦਿੰਦੇ ਹਾਂ ਨਾ ਉਦੋਂ ਅਸੀਂ ਬੁੱਢੇ ਹੋਣ ਲੱਗ ਜਾਂਦੇ ਹਾਂ। ਬਸ ਉਹ ਆਪਣੇ ਬਚਪਨ ਨੂੰ ਯਾਦ ਰੱਖਿਆ ਕਰੋ, ਆਪਣੇ ਭੈਣਾਂ ਭਰਾਵਾਂ ਨਾਲ ਗੱਲ ਕਰਦੇ ਵੀ ਉਹ ਬਚਪਨ ਨੂੰ ਆਪਣੇ ਬੱਚਿਆਂ ਚ ਵੀ ਮਾਣੋ, ਆਪਣੇ ਭਤੀਜੇ ਭਤੀਜਿਆਂ ਚ ਵੀ ਮਾਣੋ ਹਨਾ, ਫਿਰ ਦੇਖਿਓ ਕਿੰਨੀ ਸੋਹਣੀ ਜ਼ਿੰਦਗੀ ਲੱਗਦੀ ਆ। ਤੇ ਲਓ ਫਿਰ ਹੁਣ ਆਪਾਂ ਇੱਕ ਗੀਤ ਸੁਣਾ ਦਿੰਨੇ ਆ ਲਖਵੀਰ ਜੀ, ਚਲੋ ਤੁਹਾਡੇ ਵੱਲੋਂ ਵੀ ਡੈਡੀਕੇਟ ਕਰ ਦਿੰਨੇ ਆ ਤੁਹਾਡੇ ਨਾਲ ਵਾਲੀ ਨੂੰ ਹਨਾ। ਤੇ ਲਓ ਫਿਰ ਆਪਾਂ ਗਾਣਾ ਸੁਣ ਲੈਨੇ ਆ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਤੇ ਫਿਰ ਮੇਰੇ ਖਿਆਲ ਦੇ ਵਿੱਚ ਟਾਈਮ ਆਲਰੇਡੀ ਪ੍ਰੋਗਰਾਮ ਦਾ ਹੋ ਚੁੱਕਾ ਵਾ। ਚਲੋ ਮੈਂ ਵੀ ਤੁਹਾਡੇ ਨਾਲ ਰਲ ਕੇ ਇਹ ਗੀਤ ਸੁਣ ਲੈਨੇ ਆ ਤੇ ਫਿਰ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ। ਹਾਂ ਹਾਂਜੀ ਠੀਕ ਹੈ ਤੇ ਮੈਂ ਗੱਲਾਂ ਗੱਲਾਂ ਦੇ ਵਿੱਚ ਭੁੱਲੀ ਗਈ ਕਿ ਸਾਨੂੰ ਲਖਵੀਰ ਬਰਾੜ ਜੀ ਨੇ ਆਪਣੇ ਪਸੰਦ ਦਾ ਗਾਣਾ ਆਲਰੇਡੀ ਦਿੱਤਾ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਚਲੋ ਆਪਾਂ ਤੁਹਾਡੀ ਪਸੰਦ ਦਾ ਗੀਤ ਸੁਣਦੇ ਹਾਂ ਜੀ, ਜਿਹੜਾ ਇਹ ਗੁਰਨਾਮ ਭੁੱਲਰ ਦਾ ਗੀਤ ਆ, ਇਹ ਫਿਰ ਅਖੀਰ ਦੇ ਵਿੱਚ ਜੇ ਟਾਈਮ ਹੋਇਆ ਤਾਂ ਜ਼ਰੂਰ ਚਲਾਵਾਂਗੇ, ਨਹੀਂ ਤਾਂ ਫਿਰ ਅਗਲੀ ਵਾਰੀ ਸਹੀ, ਜਾਂ ਫਿਰ ਤੁਸੀਂ ਰੇਡੀਓ ਤੇ ਉਦਾਂ ਸੁਣ ਲਿਓ। ਲਓ ਫਿਰ ਆਪਾਂ ਰਲ ਮਿਲ ਕੇ ਇਹ ਗੀਤ ਸੁਣਦੇ ਹਾਂ ਤੇ ਅਗਲੇ ਹਫਤੇ ਜ਼ਰੂਰ ਮਿਲਾਂਗੇ ਤੁਹਾਡੇ ਸਾਰਿਆਂ ਦੇ ਨਾਲ ਤੇ ਤੁਸੀਂ ਵੀ ਜ਼ਰੂਰ ਆਇਓ ਪ੍ਰੋਗਰਾਮ ਦੇ ਵਿੱਚ 6-7 ਸਿਡਨੀ ਸਮੇਂ ਮੁਤਾਬਕ ਪ੍ਰੋਗਰਾਮ ਸਾਂਝ ਤੇ ਮਿਲਦੇ ਹਾਂ ਫਿਰ ਅਗਲੇ ਹਫਤੇ। ਤਦ ਤੱਕ ਦੇ ਲਈ ਰੱਬ ਰਾਖਾ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ।
ਪੀਰਾਂ ਫਕੀਰਾਂ ਨੇ ਗੱਲ ਦੱਸੀ, ਹਾਸਾ ਸਾਰਿਆਂ ਦਾ ਤੇ ਰੋਣਾ ਕੱਲਿਆਂ ਦਾ। ਥੋੜਾ 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 ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ, ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ। ਰੁੱਤ ਮਸਤਾਨੀ ਵਿੱਚ ਚੜ੍ਹਦੀ ਜਵਾਨੀ ਵਿੱਚ ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ। ਥੋੜਾ 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 ਹਾਏ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਖੁਸ਼ੀ ਬਿਨਾ ਹਾਸੀ ਕਦੇ ਆ ਨੀ ਸਕਦੀ, ਦੁੱਖ ਭੈੜੀ ਦੁਨੀਆ ਵੰਡਾ ਨੀ ਸਕਦੀ, ਦੁੱਖ ਭੈੜੀ ਦੁਨੀਆ ਵੰਡਾ ਨੀ ਸਕਦੀ। ਲੱਭੇ ਰੋਣ ਦੇ ਬਹਾਨੇ ਵੰਡ ਖੁਸ਼ੀ ਦੇ ਖਜ਼ਾਨੇ, ਲੱਭੇ ਰੋਣ ਦੇ ਬਹਾਨੇ ਵੰਡ ਖੁਸ਼ੀ ਦੇ ਖਜ਼ਾਨੇ, ਅੱਖਾਂ ਵਿੱਚ ਰੱਖਣਾ ਜ਼ਰੂਰ ਚਾਹੀਦਾ। ਥੋੜਾ 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 ਹੱਸਣਾ ਜ਼ਰੂਰ ਚਾਹੀਦਾ, ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ। ਘਰਾਂ ਦੀ ਲੜਾਈ ਦਾ ਜਵਾਬ ਨਾ ਕੋਈ, ਬੀਵੀ ਅੱਗੇ ਬਣਦਾ ਨਵਾਬ ਨਾ ਕੋਈ, ਪਤੀ ਆਇਆ ਲੇਟ ਦਾਰੂ ਵਿੱਚ ਆਊਟ ਸੀ, ਹੱਥ ਵਿੱਚ ਵੇਲਣਾ ਖੜੀ ਸਿਕਿਉਰਿਟੀ, ਵੇਲਣਾ ਬੰਦੂਕ ਵਾਂਗੂ ਗਿਆ ਬੀਵੀ ਦਾ, ਟੁੱਟ ਗਿਆ ਸ਼ੀਸ਼ਾ ਓਏ ਕਲਰ ਟੀਵੀ ਦਾ, ਫੇਰ ਕਿਸੇ ਜੁੱਡੋ ਵਾਂਗੂ ਲੈ ਲੈ ਪੈਂਤਰੇ, ਹੈਂਡ ਗਰਨੇਡ ਬਣੇ ਸੇਬ ਸੰਤਰੇ, ਪਤੀ ਕਹਿੰਦਾ ਦੱਸ ਟੀਵੀ ਕਿਉਂ ਤੋੜਿਆ, ਵੇ ਪੱਟਿਆ ਚਲਾਕਾ ਇਹ ਵੀ ਤੂੰ ਤੋੜਿਆ, ਵੇ ਸਿਰ ਨੂੰ ਬਚਾਉਣ ਲਈ ਜੇ ਨਾ ਭੱਜਦਾ, ਵੇ ਟੀਵੀ ਉੱਤੇ ਵੇਲਣਾ ਕਦੇ ਨਾ ਵੱਜਦਾ, ਵੇ ਟੀਵੀ ਉੱਤੇ ਵੇਲਣਾ ਕਦੇ ਨਾ ਵੱਜਦਾ। ਅੱਗ ਲੱਗਾ ਸਿਰ ਅੱਗੋਂ ਨੀ ਹਲਾਣਾ ਸੀ, ਵੇ ਸਿਰ ਦਾ ਕੀ ਜਾਂਦਾ ਟੀਵੀ ਬਚ ਜਾਣਾ ਸੀ, ਵੇ ਸਿਰ ਦਾ ਕੀ ਜਾਂਦਾ ਟੀਵੀ ਬਚ ਜਾਣਾ ਸੀ। ਜਾਈਏ ਰੂਸ ਅਮਰੀਕਾ ਕਰੇ ਯੁੱਧ ਦਾ ਤਰੀਕਾ, ਜਾਈਏ ਰੂਸ ਅਮਰੀਕਾ ਕਰੇ ਯੁੱਧ ਦਾ ਤਰੀਕਾ।